ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਾਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵੈ ਦਿਨ ਰਾਤ ਸਭ ਤੁਝੀ ਥਾਵਾਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਭ ਤੁਝੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੈ ਮੇਰੇ ਸਾਹ ਪਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੈ ਮੇਰੇ ਸਾਹਾ ਜੋ ਪਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਮਰ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰੀਆਓ ਜਨਮ ਹਮ ਕਾਲਖ ਧੋਵੈ ਕਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਵਾਲੀਏ ਕੁਲ ਆਲਮ ਮਨੁੱਖਤਾ ਦੇ ਸਾਂਝੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਵਾਲੇ ਗੁਣਾਂ ਦੇ ਮੁਜੱਸਮੇ ਗਿਆਨ ਦੇ ਭੰਡਾਰ ਮੇਰਾਮਤ ਦੇ ਸਾਈ ਬਖਸ਼ਿਸ਼ਾਂ ਦੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਕੱਦਸ ਪਵਿੱਤਰ ਅਸਥਾਨ 'ਤੇ ਦਰਸ਼ਨ ਦੀਦਾਰ ਦਰਸ਼ਨ ਇਸ਼ਨਾਨ ਕਰਨ ਵਾਸਤੇ ਅਤੇ ਸਤਿਗੁਰੂ ਕੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਅੰਮ੍ਰਿਤ ਗੁਰਬਾਣੀ ਦੇ ਲਾਹੇ ਪ੍ਰਾਪਤ ਕਰਨ ਵਾਸਤੇ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਸੱਜ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਨੇ ਮਿਹਰ ਅੰਮ੍ਰਿਤ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਸ਼੍ਰੀ ਮੁਖਵਾਕ ਪਵਿੱਤਰ ਹੁਕਮ ਨੂੰ ਆਪ ਜੀ ਨੇ ਮੂਲ ਰੂਪ ਅੰਦਰ ਸ੍ਰਵਣ ਕੀਤਾ ਹੈ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਜਿਨ੍ਹਾਂ ਦੇ ਪਾਵਨ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੇ ਹੋ, ਤਿੰਨਾਂ ਦੀ ਮੁਬਾਰਕ ਰਸਨਾ ਤੋਂ ਮੁਬਾਰਕ ਸ਼ਬਦਾਂ ਦੁਆਰਾ ਬਖਸ਼ਿਸ਼ ਕੀਤਾ ਹੈ। ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਬਖਸ਼ਿਸ਼ ਕਰਨ, ਮਿਹਰਮਤ ਕਰਨ, ਸ਼੍ਰੀ ਮੁੱਖ ਵਾਕ ਦੇ ਵਿਚਾਰ ਨਾਲ ਜੁੜ ਸਕੀਏ। ਇੱਕ ਵਾਰ ਫਿਰ ਸਾਰੇ ਬਖਸ਼ੋ ਸ਼ੀਸ ਭਾਵਨਾ ਪਿਆਰ ਸ਼ਰਧਾ ਅਤੇ ਸਤਿਕਾਰ ਦੇ ਘਰ ਵਿੱਚ ਆ ਕਰਕੇ ਗੁਰੂ ਬਖਸ਼ੀ ਫਤਿਹ ਬੁਲਾਵੋ ਅਤੇ ਸ਼੍ਰੀ ਮੁੱਖ ਵਾਕ ਦੇ ਵਿਚਾਰ ਨਾਲ ਜੁੜ ਸਕੀਏ। ਕਰੋ ਕਿਰਪਾਲਤਾ, ਆਖੋ ਜੀ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ।
ਪਾਵਨ ਪਵਿੱਤਰ ਸ਼੍ਰੀ ਮੁਖਵਾਕ ਧਨਾਸਰੀ ਰਾਗ ਅੰਦਰ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਲਈ ਭੱਟਾ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਜੇ ਦੁਨੀਆਂ ਦੇ ਤੈਨੂੰ ਪਦਾਰਥ ਚਾਹੀਦੇ ਹੈ ਤਾਂ ਵੀ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਆ, ਜੇ ਤੈਨੂੰ ਅੰਦਰ ਦੀ ਤ੍ਰਿਪਤੀ ਚਾਹੀਦੀ ਹੈ ਤਾਂ ਵੀ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਆ, ਜੇ ਤੂੰ ਦੁਨੀਆਂ ਦੇ ਅੰਧਕੂਪ ਦੁਨੀਆਂ ਦੇ ਧੰਦੇ ਧੰਧਾਰਾਂ ਦੀ ਤਪਸ਼ ਵਿੱਚ ਫਸਿਆ ਹੈ ਕਦੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਮਨ ਦਾ ਆਨੰਦ ਮਨ ਦਾ ਸੁੱਖ ਨਹੀਂ ਮਾਣਿਆ ਤਾਂ ਵੀ ਗੁਰੂ ਦੀ ਸ਼ਰਨ ਆ। ਜਦੋਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆਏਗਾ ਪਹਿਲੀ ਬਖਸ਼ਿਸ਼ ਇਹ ਹੋਣੀ ਹੈ, ਕਿਸੇ ਦੁਨੀਆਂ ਦੇ ਡਾਕਟਰ ਕੋਲ ਜਾਏਗਾ ਕਿ ਕੇਵਲ ਤੇਰੀ ਅੱਖਾਂ ਦੇ ਲੈਨਜ ਬਦਲ ਕੇ ਤੇਰੀ ਬਾਹਰ ਦੀ ਦ੍ਰਿਸ਼ਟੀ ਥੋੜ੍ਹੀ ਜਿਹੀ ਠੀਕ ਕਰ ਦਿੰਦੇ ਨੇ, ਪਰ ਜੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆਏਗਾ ਫਿਰ ਕੇਵਲ ਤੇਰੀ ਬਾਹਰ ਦੀ ਦ੍ਰਿਸ਼ਟੀ ਨਹੀਂ ਠੀਕ ਹੋਏਗੀ, ਤੇਰੇ ਅੰਦਰ ਦੇ ਭਰਮਾਂ ਦੇ ਸ਼ੌੜ ਤੇਰੇ ਅੰਦਰ ਦੀ ਅਗਿਆਨਤਾ, ਤੇਰੇ ਅੰਦਰ ਦਾ ਹਨੇਰਾ, ਤੇਰੇ ਅੰਦਰ ਦੇ ਅੰਧਕੂਪ ਜਿਹਨੂੰ ਬਾਹਰ ਬਲੈਕ ਹੋਲ ਕਿਹਾ ਜਾਂਦਾ ਹੈ, ਇਹਦੇ ਵਿੱਚੋਂ ਗੁਰੂ ਰਾਮਦਾਸ ਸਾਹਿਬ ਕੱਢਣਗੇ ਅਤੇ ਤੇਰੇ ਜੀ ਦੀ ਤਪਤ ਮਿਟਾਉਣਗੇ, ਤੈਨੂੰ ਦੁਨੀਆਂ ਦੇ ਸੁੱਖ ਆਨੰਦ ਦੀ ਬਖਸ਼ਿਸ਼ ਕਰਨਗੇ। ਭੱਟਾਂ ਦੇ ਅੰਮ੍ਰਿਤ ਬਚਨ ਆਪਾਂ ਸਾਹਿਬ ਦੇ ਅੰਮ੍ਰਿਤ ਬਚਨ ਅੰਦਰ ਪੜ੍ਹਨੇ ਹੈ, ਜਿਹੇ ਸਤਿਗੁਰ ਸਿਮਰੰਤ ਨੈਣਕੇ ਤਿਮਰ ਮਿਟੈ ਇੱਕ ਖਿਣ। ਕੋਈ ਡਾਕਟਰ ਇੱਕ ਖਿਣ ਵਿੱਚ ਅੱਖਾਂ ਦਾ ਲੈਨਜ ਨਹੀਂ ਬਦਲਦਾ, ਉਹਨੂੰ ਕੁਝ ਟਾਈਮ ਚਾਹੀਦਾ। ਹਾਲਾਂਕਿ ਅੱਖ ਦਾ ਲੈਨਜ ਬਦਲਣਾ ਕਿੰਨੇ ਪਹਿਲਾਂ ਸਾਧਨ ਨੇ, ਪਰ ਜੇ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਵਿੱਚ ਆਵੇਂ ਫਿਰ ਸਤਿਗੁਰੂ ਇੰਨੀ ਕਿਰਪਾ ਕਰਦੇ ਹੈ। ਜੇ ਸਤਿਗੁਰ ਸਿਮਰੰਤ ਨੈਣਕੇ ਤਿਮਰ, ਤਿਮਰ ਦਾ ਅਰਥ ਹੈ ਅੱਤ ਦੀ ਅਗਿਆਨਤਾ, ਅੱਤ ਦਾ ਹਨੇਰਾ ਜਿਹਦੇ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਵਿਚਾਰ ਨੂੰ ਅੱਗੇ ਲਿਜਾ ਸਕਾਂ, ਬੇਨਤੀ ਸੁਣਿਓ, ਜਿਹਨੂੰ ਅੱਜ ਸਾਇੰਸ ਬਾਹਰ ਦਾ ਬਲੈਕ ਹੋਲ ਕਹਿੰਦੀ ਹੈ, ਜਿਹੜੇ ਬਾਹਰ ਦੇ ਬ੍ਰਹਿਮੰਡ ਲਈ ਖਤਰਨਾਕ ਨੇ, ਉਹਨੂੰ ਅੰਦਰ ਦੀ ਸਾਇੰਸ ਨੇ ਗੱਲ ਕਹੀ। ਕਦੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਿਓ, ਸਾਹਿਬ ਕਹਿਣ ਲੱਗੇ ਮਾਲਕਾ ਬਾਹਰ ਦੇ ਬ੍ਰਹਿਮੰਡ ਵੀ ਤੇਰੇ ਰਚੇ ਨੇ, ਪਰ ਜਿਹੜਾ ਅੰਦਰ ਦਾ ਅੰਧਕੂਪ ਹੈ ਨਾ, ਇਹਦੇ ਚੋਂ ਵੀ ਤੋਂ ਹੀ ਕੱਢ ਸਕਦਾ ਹੈ। ਰੱਬੀ ਬਾਣੀ ਦੇ ਬਚਨ ਕਦੇ ਪੜ੍ਹਿਓ, ਅੰਧਕੂਪ ਮਹਿ ਹੱਥ ਦੇ ਰੱਖੋ। ਹੇ ਮਾਲਕ ਪਰਮਾਤਮਾ ਜੀ, ਅੰਦਰ ਦੀ ਅਗਿਆਨਤਾ, ਅੰਦਰ ਦਾ ਅੰਧਕੂਪ, ਅੰਦਰ ਦਾ ਬਲੈਕ ਹੋਲ, ਅੰਦਰ ਦਾ ਕਾਲਾ ਖੂਹ, ਇਹਦੇ ਤੋਂ ਕਿਰਪਾ ਕਰਕੇ ਵਿਕਾਰਾਂ ਚੋਂ ਤੂੰ ਹੀ ਬਚਾ ਸਕਦਾ ਹੈ। ਅੰਧਕੂਪ ਮਹਿ ਹੱਥ ਦੇ ਰੱਖੋ, ਇਹ ਤੋਂ ਬਚਣ ਵਾਸਤੇ। ਵੈਸੇ ਅਸੀਂ ਅੱਜ ਕਹਿ ਦਿੰਦੇ ਹਾਂ, ਵੇਖੋ ਜੀ ਮਨੁੱਖ ਨੂੰ ਸਮਝ ਹੋਵੇ ਤੇ ਸ਼ਾਇਦ ਬਚ ਜਾਂਦਾ ਹੈ, ਮਾਫੀ ਦਿਆ ਜੇ ਸ਼ਬਦ ਕਹਿਣ ਲੱਗਾ ਹੈ। ਵੱਡੇ ਵੱਡੇ ਵਿਗਿਆਨੀ, ਵੱਡੇ ਵੱਡੇ ਪੜ੍ਹੇ ਲਿਖੇ ਕਿ ਦੁਨੀਆਂ ਦੇ ਵਿਕਾਰਾਂ ਵਿੱਚ ਖਚਤ ਨਹੀਂ, ਕਿੰਨਾ ਆਪਾਂ ਰੋਜ਼ ਸੰਸਾਰ ਵਿੱਚ ਪੜ੍ਹਨੇ ਹੈ। ਜਦੋਂ ਬੰਦਾ ਇਹ ਕਹਿੰਦਾ ਵੀ ਮੈਂ ਬਚ ਸਕਦਾ, ਸਾਹਿਬ ਕਹਿਣ ਲੱਗੇ ਨਹੀਂ, ਇਹ ਬੇਨਤੀ ਕਰ, ਅੰਧਕੂਪ ਮਹਿ ਹੱਥ ਦੇ ਰੱਖੋ, ਕਸ਼ੂ ਸਿਆਣਪ ਔਕਤ ਨਾ ਮੋਰੀ। ਮੇਰੀ ਕੋਈ ਸਿਆਣਪ ਨਹੀਂ, ਮੈਨੂੰ ਤੇ ਤੂੰ ਸ਼ੁਰੂ ਵਿੱਚ ਹੀ ਸਮਝਾਤਾ ਸੀ। ਜੇ ਕਦੇ ਮੈਂ ਗੱਲ ਆਪਣੇ ਪੱਲੇ ਬੰਨ ਲੈਂਦਾ ਮਾਲਕਾ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਇਸ ਲਈ ਜੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜਾਂਗੇ, ਫਿਰ ਜਿਹੇ ਸਤਿਗੁਰ ਸਿਮਰੰਤ ਨੈਣਕੇ ਤਿਮਰ ਮਿਟੇ, ਕਿੰਨੇ ਚਿਰ ਵਿੱਚ? ਇੱਕ ਖਿਣ। ਕੇਵਲ ਅੰਦਰ ਦੀ ਗਿਆਨਤਾ ਹੀ ਨਹੀਂ ਮਿਟਦੀ, ਇੱਕ ਬਖਸ਼ਿਸ਼ ਹੋਰ ਵੱਡੀ ਹੋ ਜਾਂਦੀ ਹੈ। ਜਿਹੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਅੰਦਰ ਦਾ ਜਿਹੜਾ ਵਿਕਾਰ ਹੈ, ਅੰਦਰ ਦੇ ਜਿਹੜੇ ਪਾਪ ਨੇ, ਅੰਦਰ ਦੀ ਜਿਹੜੀ ਮੈਲ ਹੈ, ਇਹ ਤਿਮਰ, ਇਹ ਅਗਿਆਨਤਾ ਮਿਟ ਜਾਂਦੀ ਹੈ। ਇਹਨੂੰ ਪਾਸੇ ਕਰਕੇ ਸਤਿਗੁਰੂ ਇਹ ਕਿਰਪਾ ਕਰਦੇ ਹੈ, ਹਿਰਦੈ ਹਰ ਨਾਮ ਦਿਨੋ ਦਿਨ, ਦਿਨੋ ਦਿਨ ਅੰਦਰ ਪਰਮਾਤਮਾ ਦਾ ਨਾਮ, ਉਹਦੇ ਨਾਮ ਦਾ ਰਸ, ਉਹਦੀ ਬਖਸ਼ਿਸ਼ ਅੰਦਰ ਟਿਕਦੀ ਹੈ। ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਐਸੇ ਸਤਿਗੁਰੂ ਨੂੰ ਸਿਮਰ ਜਿਹੜਾ ਜੀ ਦੀ ਤਪਤ ਮਿਟਾਉਂਦਾ। ਦੁਨੀਆਂ ਦੇ ਧਨ ਨਾਲ ਅੰਦਰ ਦੀ ਤਪਤ ਨਹੀਂ ਮਿਟਦੀ, ਦੁਨੀਆਂ ਦੇ ਬਾਹਰੀ ਗਿਆਨ ਨਾਲ ਅੰਦਰ ਦੀ ਤਪਤ ਨਹੀਂ ਮਿਟਦੀ, ਦੁਨੀਆਂ ਦੇ ਵਿਗਿਆਨ ਨਾਲ ਵੀ ਤਪਤ ਨਹੀਂ ਮਿਟਦੀ। ਇਹ ਜਿਹੜੀ ਤਪਸ਼ ਹੈ ਜਿਹਨੂੰ ਸਤਿਗੁਰੂ ਨੇ ਰੱਬੀ ਬਾਣੀ ਅੰਦਰ ਵਿਖਿਆਨ ਕੀਤਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਾਰਨ ਕੀ ਹੈ? ਜਹਿ ਤਨ ਬਾਣੀ ਵਿਸਰ ਜਾਏ। ਇਹਦਾ ਕਾਰਨ ਇਹ ਹੈ ਵੀ ਤੂੰ ਰੱਬੀ ਬਾਣੀ ਨਾਲੋਂ ਟੁੱਟ ਗਿਆ, ਗੁਰੂ ਨਾਲੋਂ ਟੁੱਟ ਗਿਆ। ਇਹ ਭਲਿਆ ਜਦੋਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੇਗਾ, ਫਿਰ ਜਿਹੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਇੱਥੇ ਬਸ ਨਹੀਂ। ਜਿਹੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ, ਜਿਹੜੇ ਸਤਿਗੁਰੂ ਨੂੰ ਸਿਮਰਨ ਨਾਲ, ਜਿਹੜੇ ਸਤਿਗੁਰੂ ਦੇ ਬਚਨ ਪੜ੍ਹਨ ਨਾਲ, ਜਿਹੜੇ ਗੁਰੂ ਕੇ ਬਚਨ ਅੰਦਰ ਟਿਕਾਉਣ ਨਾਲ ਕੀ ਮਿਲਦਾ? ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰਹੋ। ਜਿਹੇ ਸਤਿਗੁਰ ਲੱਗ ਪ੍ਰਭ ਪਾਈਐ, ਹੁਣ ਬੇਨਤੀ ਬਹੁਤ ਪਿਆਰ ਨਾਲ ਸਮਝਿਓ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੇਗਾ, ਅੰਦਰ ਦੀ ਅਗਿਆਨਤਾ ਮਿਟੇਗੀ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੇਗਾ, ਹਿਰਦੇ ਵਿੱਚ ਨਾਮ ਟਿਕੇਗਾ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੇਗਾ, ਅੰਦਰ ਦੀ ਤਪਸ਼ ਬੁੱਝ ਜਾਏਗੀ। ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੇਗਾ, ਨਵ ਨਿਰਧ ਰਿੱਧੀਆਂ ਸਿੱਧੀਆਂ ਭਾਵ, ਦੁਨੀਆਂ ਦੇ ਹਰ ਤਰ੍ਹਾਂ ਦੇ ਸੁੱਖ ਮਿਲਣਗੇ, ਥੋੜ੍ਹਾ ਜਿਹਾ ਰੁਕਣ ਲੱਗਿਆ ਬੇਨਤੀ ਸੁਣਿਓ। ਸਾਡੇ ਮਨ ਵਿੱਚ ਖਿਆਲ ਆ ਸਕਦਾ ਹੈ ਵੀ ਇਹ ਗੱਲਾਂ ਕਹਿਣ ਮਾਤਰ ਹੈ, ਵੀ ਇਹ ਕੀ ਅਲੰਕਾਰ ਬੱਧੇ ਹੈ, ਕੀ ਇਹ ਫੋਕੀ ਵਡਿਆਈ ਕਰਨ ਵਾਸਤੇ ਹੈ, ਕੀ ਇਹ ਪ੍ਰਚਾਰਕ ਕੇਵਲ ਟਾਈਮ ਪਾਸ ਕਰਦਾ। ਬਿਲਕੁਲ ਨਹੀਂ। ਜਦੋਂ ਗੁਰੂ ਦੀ ਗੱਲ ਸੁਣੋ ਪਿਆਰ ਵਾਲਿਓ, ਇੱਕ ਭਰੋਸਾ ਬਣਾ ਕੇ ਸੁਣਿਆ ਕਰੋ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣ ਹੋ, ਗੁਰ ਸਿੱਖ ਹੋ, ਹਰ ਕਰਤਾ ਆਪ ਮੋਹ ਕਢਾਏ। ਤੇ ਜਦੋਂ ਵਿਸ਼ਵਾਸ ਕਰੋਗੇ ਨਾ, ਤੇ ਗੁਰੂ ਰਾਮਦਾਸ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇੱਕ ਗੱਲ ਚੇਤੇ ਰੱਖਿਓ, ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਆਉਂਦੇ ਹਾਂ, ਇੱਕ ਗੱਲ ਚੇਤੇ ਰੱਖਿਓ, ਇਹ ਉਹ ਦਰ ਹੈ ਜਿਹਨੂੰ ਧੰਨ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਾਂ ਦਿੱਤੀਆਂ ਕਿ ਦੁਨੀਆਂ ਦੇ ਰਾਜਿਆਂ ਦੇ ਘਰਾਂ ਵਿੱਚ ਭੋਜਨ ਮੁੱਕ ਸਕਦਾ, ਪਰ ਗੁਰੂ ਰਾਮਦਾਸ ਸਾਹਿਬ ਦਾ ਲੰਗਰ ਕਦੇ ਮਸਤ ਨਹੀਂ ਹੁੰਦਾ। ਦੁਨੀਆਂ ਦੇ ਰਾਜਿਆਂ ਦੇ ਮਹਿਲਾਂ ਵਿੱਚ ਕਾਂ ਬੋਲ ਸਕਦੇ ਹੈ, ਉਹ ਸੁਣ ਸੁਰਾਂ ਹੋ ਸਕਦੇ ਹੈ। ਵੱਡੇ ਵੱਡੇ ਰਾਜੇ ਕਦੇ ਉਹਨਾਂ ਦੇ ਮਹਿਲ ਜਾ ਕੇ ਵੇਖਿਓ, ਖਾਲੀ ਪਏ ਹੈ, ਮਹਿਲ ਨਸੱਖਣ ਰਹਿ ਗਏ, ਵਾਸਾ ਆਇਆ ਤਲ। ਪਰ ਇਹ ਗੁਰੂ ਰਾਮਦਾਸ ਸਾਹਿਬ ਦਾ ਸਥਾਨ ਹੈ। ਜਿਵੇਂ ਜਿਵੇਂ ਸੰਸਾਰ ਦੀ ਪਾਪੂਲੇਸ਼ਨ ਆਬਾਦੀ ਵੱਧਦੀ ਹੈ, ਇਹ ਉਹ ਗੁਰੂ ਰਾਮਦਾਸ ਸਾਹਿਬ ਦਾ ਸਥਾਨ ਹੈ। ਤੁਸੀਂ 2:30 ਵਜੇ ਵੀ ਲਾਈਨ ਵਿੱਚ ਲੱਗਦੇ ਹੋ, ਤੁਸੀਂ ਰਾਤ ਨੂੰ 10 ਵਜੇ ਵੀ ਲਾਈਨ ਵਿੱਚ ਲੱਗਦੇ ਹੋ ਜੇ ਝਾਤੀ ਮਾਰੇ ਹੋ। ਕਦੇ ਇੱਕ ਸਮਾਂ ਯਤੀਮ ਅਤੇ ਇੱਕ ਸਮਾਂ ਪਿਆਰ ਵਾਲਿਓ। ਅੱਜ ਦੁਨੀਆਂ ਦੇ ਲੋਕ ਝੋਲੀਆਂ ਭਰ ਭਰ ਕੇ ਲਜਾਂਦੇ ਹੈ ਕਿਸੇ ਤਰ੍ਹਾਂ ਦਾ ਦੁਨੀਆਂ ਦਾ, ਚਾਹੇ ਪਦਾਰਥ ਚਾਹੀਦਾ ਅਤੇ ਚਾਹੇ ਪਰਮਾਰਥ ਚਾਹੀਦਾ। ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਕੇ ਸਭ 'ਤੇ ਬਖਸ਼ਾਂ ਕਰਦੇ ਨੇ। ਇਸ ਲਈ ਭੱਟ ਕਹਿਣ ਲੱਗੇ ਕੇਵਲ ਦੁਨੀਆਂ ਦੇ ਪਦਾਰਥ ਨਹੀਂ, ਧਿਆਨ ਨਾਲ ਬੇਨਤੀ ਸੁਣਿਓ, ਕੇਵਲ ਦੁਨੀਆਂ ਦੇ ਪਦਾਰਥ ਨਹੀਂ। ਜੇ ਕਦੇ ਗੁਰੂ ਰਾਮਦਾਸ ਸਾਹਿਬ ਨਾਲ ਜੁੜੇਗਾ ਨਾ, ਅੰਤਲੀ ਪੰਕਤੀ ਵਾਲੀ ਧਿਆਨ ਦਿਓ, ਜੇ ਸਤਿਗੁਰ ਲੱਗ ਪ੍ਰਭ ਭਾਈ ਹੈ, ਜਿਹੜੇ ਗੁਰੂ ਰਾਮਦਾਸ ਸਾਹਿਬ ਨਾਲ ਜੁੜ ਕੇ ਪਰਮਾਤਮਾ ਦੀ ਵੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰ ਸਿਮਰ ਹੋ ਨਰ ਹੋ, ਐਸੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੀਏ, ਜਿਨ੍ਹਾਂ ਨੇ ਅੱਜ ਧਨਾਸਰੀ ਰਾਗ ਅੰਦਰ ਅੰਮ੍ਰਿਤ ਵੇਲੇ ਦੇ ਸ੍ਰੀ ਮੁੱਖ ਵਾਕ ਅੰਦਰ ਬਖਸ਼ਿਸ਼ ਕੀਤੀ ਹੈ। ਨਾਲ ਬੇਨਤੀ ਚੇਤੇ ਰੱਖਿਆ ਜੇ ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਜੁੜਦਾ, ਵੈਸੇ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਵਿਖਾਓ ਕੋਈ ਐਸਾ ਉਸ ਸਮੇਂ ਦਾ ਵਿਦਿਆਲਾ ਜਿੱਥੇ 30 ਰਾਗ ਸਿਖਾਏ ਜਾਂਦੇ ਹੋਣ। ਕਿਉਂਕਿ ਅਸੀਂ ਕੇਵਲ ਇੱਥੇ ਖੜ ਜਾਂਦੇ ਹਾਂ ਜੀ, ਵੇਖੋ ਸੇਵਾ ਸਿਮਰਨ ਦੀ ਗੱਲ ਨਹੀਂ, ਵੀ 30 ਰਾਗ ਧੰਨ ਗੁਰੂ ਰਾਮਦਾਸ ਸਾਹਿਬ ਬਚਪਨ ਯਤੀਮੀ ਵਿੱਚ ਬੀਤੇ ਆ। ਬਚਪਨ ਦੀ ਕੋਈ ਬਹੁਤੀ ਪੜ੍ਹਾਈ ਨਹੀਂ, ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਸੁਣਦੇ ਹੋ, ਕਦੇ ਕੋਲ ਬਹਿ ਕੇ ਪਿਆਰ ਨਾਲ ਪੁੱਛਿਓ ਵੀ ਭਾਈ ਸਾਹਿਬ ਜੀ ਜੇ 10-20 ਰਾਗ ਸਿੱਖਣੇ ਹੋਣ ਕਿੰਨਾ ਕੁ ਟਾਈਮ ਚਾਹੀਦਾ। ਚੇਤੇ ਰੱਖਿਆ ਜੇ ਜ਼ਿੰਦਗੀ ਬਸਰ ਹੋ ਜਾਂਦੀ ਹੈ, ਸਮਾਂ ਲੰਘ ਜਾਂਦਾ ਹੈ, ਸਿੱਖਦਿਆਂ ਸਿੱਖਦਿਆਂ। ਇਹ ਤੋਂ ਇੱਕ ਗੱਲ ਵਿਸ਼ਵਾਸ ਰੱਖੀਏ, ਜਦੋਂ ਕੋਈ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਦੁਨੀਆਂ ਦੇ ਸਭ ਪਦਾਰਥ ਅਤੇ ਪਰਮਾਰਥ ਉਹਦੀ ਝੋਲੀ ਵਿੱਚ ਪੈਂਦੇ ਨੇ। ਐਸੀਆਂ ਬਖਸ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਧਨਾਸਰੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਮਿਹਰਮਤ ਕਰਕੇ ਬਖਸ਼ਿਸ਼ ਕਰਦੇ ਹਨ ਜੀ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸਾਹਾ ਸ਼ਬਦ ਹੈ ਜਿਹੜਾ, ਬਹੁਤ ਬੇਨਤੀ ਧਿਆਨ ਨਾਲ ਸੁਣਿਓ, ਫਾਰਸੀ ਦਾ ਸ਼ਬਦ ਹੈ ਬਾਦਸ਼ਾਹ। ਬਾਦਸ਼ਾਹ ਸ਼ਬਦ ਹੈ ਫਾਰਸੀ ਦਾ, ਉਹਦਾ ਤਦ ਭਾਵ ਰੂਪ ਹੈ ਪਾਤਸ਼ਾਹ। ਉਹਦਾ ਤਦ ਭਾਵ ਰੂਪ ਹੈ, ਸਿੱਧਾ ਸ਼ਬਦ ਪਾਤਸ਼ਾਹ ਫਾਰਸੀ ਦਾ ਨਹੀਂ ਹੈ, ਫਾਰਸੀ ਦਾ ਸ਼ਬਦ ਹੈ ਬਾਦਸ਼ਾਹ, ਉਹਦਾ ਤਦ ਭਾਵ ਰੂਪ ਹੈ ਪਾਤਸ਼ਾਹ। ਫਿਰ ਬੇਨਤੀ ਚੇਤੇ ਰੱਖਿਓ, ਦੋ ਗੱਲਾਂ ਬਹੁਤ ਧਿਆਨ ਨਾਲ ਸੁਣਿਓ ਤਾਂ ਕਿ ਵਿਚਾਰ ਖੁੱਲ੍ਹ ਜਾਏ। ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ, ਭਾਸ਼ਾਵਾਂ ਹੋਰ ਵੀ ਬੇਅੰਤ ਹੋਣਗੀਆਂ, 17 ਉਹਨਾਂ ਭਾਸ਼ਾਵਾਂ ਦੀ ਖੋਜ ਹੋ ਚੁੱਕੀ ਹੈ ਜਿਹਦੇ ਸ਼ਬਦ ਲੱਭੇ ਗਏ, ਵੀ ਜਿੱਦਾਂ ਸੋਹੰਦੇ, ਸ਼ਹੀਦ, ਇਹ ਸਾਰੇ ਸ਼ਬਦ ਅਰਬੀ ਦੇ ਨੇ, ਅਰਬੀਅਨ ਸ਼ਬਦ ਨੇ। ਜਿੱਦਾਂ ਫਾਰਸੀ ਦਾ ਆਪਾਂ ਤਲੰਗ ਰਾਗ ਅੰਦਰ ਐਨ ਨਰੋਲ ਸ਼ਬਦ ਪੜ੍ਹਨੇ ਹੈ, ਜਕ ਅਰਜ ਗੁਪਤੋਂ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਉਹ ਫਾਰਸੀ ਦੇ ਸ਼ਬਦ ਨੇ। ਫਿਰ ਮਰਾਠੀ ਦਾ ਪਹਿਲ ਪੁਰੀਏ ਪੁੰਡਰਕ ਵਣਾ ਆਚੇ ਹੰਸਾ ਸਗਲੇ ਜਣਾ, ਫਿਰ ਭਗਤ ਜੈਦੇਵ ਜੀ ਦਾ ਪਦਾ ਬੰਗਾਲੀ ਅਤੇ ਸੰਸਕ੍ਰਿਤੀ ਦਾ ਮਿਸ਼ਰਣ ਹੈ। ਮੇਰੇ ਕਹਿਣ ਤੋਂ ਭਾਵ ਇਹ ਜਿਹੜਾ ਸ਼ਾਹ ਸ਼ਬਦ ਹੈ, ਇਹ ਪਾਤਸ਼ਾਹ ਅਤੇ ਬਾਦਸ਼ਾਹ ਦਾ ਰੂਪ ਹੈ। ਬਾਦਸ਼ਾਹ ਦੁਨੀਆਂ ਦੇ ਝੂਠੇ ਹੋ ਸਕਦੇ ਹੈ, ਅਤੇ ਮਾਲਕ ਪਰਮਾਤਮਾ ਨੇ, ਸਤਿਗੁਰੂ ਨੇ ਉਸ ਪਾਤਸ਼ਾਹ ਨੂੰ, ਉਸ ਪਰਮਾਤਮਾ ਨੂੰ ਸ਼ਬਦ ਦਿੱਤਾ ਹੈ ਪਾਤਸ਼ਾਹ। ਧਿਆਨ ਨਾਲ ਸੁਣਿਓ, ਜਦੋਂ ਰੱਬ ਲਈ ਪਾਤਸ਼ਾਹ ਸ਼ਬਦ ਵਰਤਿਆ ਨਾ ਸਤਿਗੁਰੂ ਨੇ, ਤੇ ਲਗਭਗ ਹਰੇਕ ਪਾਤਸ਼ਾਹ ਦੇ ਮੂਹਰੇ ਸ਼ਬਦ ਲਾਇਆ ਸੱਚਾ ਜਾਂ ਸੱਚੇ, ਆਪਾਂ ਅਕਸਰ ਇਹ ਵਚਨ ਪੜ੍ਹਨੇ ਹੈ ਸੱਜਣ ਸੱਚਾ ਪਾਤਸ਼ਾਹ, ਉਹ ਸੱਚਾ ਪਾਤਸ਼ਾਹ ਹੈ। ਜਦੋਂ ਕਿਸੇ ਮਨੁੱਖ ਦੀ ਗੱਲ ਕੀਤੀ ਸਾਹਿਬ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਨਾਲ ਜੁੜ ਜਾਏਗਾ ਉਹ ਸੱਚਾ ਪਾਤਸ਼ਾਹ, ਤੈਨੂੰ ਵੀ ਪਾਤਸ਼ਾਹਾਂ ਦਾ ਪਾਤਸ਼ਾਹ ਭਾਵ ਤੈਨੂੰ ਵੀ ਬਾਦਸ਼ਾਹ ਬਣਾ ਦੇਗਾ। ਤੂੰ ਤੇ ਸਿੱਖਾਂ ਕਦੇ ਇੰਨਾ ਹੀ ਵਿਸ਼ਵਾਸ ਕਰ ਲੈ। ਜਦੋਂ ਜਪਜੀ ਸਾਹਿਬ ਪੜ੍ਹੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ, ਇੱਕ ਵਿਸ਼ਵਾਸ ਕਰਕੇ ਪੜ੍ਹਿਆ ਕਰ ਵੀ ਮੈਨੂੰ ਆਹ ਸਿੱਖ ਤੋਂ ਸਲਾਹ ਬਖਸ਼ੀ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਦੇ ਰਹਿਮਤ ਭਰੇ ਬੋਲ ਹੈ ਵੀ ਮਾਲਕ ਪਰਮਾਤਮਾ ਜੀ ਜਿਹਨੂੰ ਤੂੰ ਆਪਣੀ ਸਿਫਤ ਸਲਾਹ ਬਖਸ਼ ਦੇਵੇਂ ਉਹ ਤੇ ਪਾਤਸ਼ਾਹ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਤਾਂ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਪਰ ਜਦੋਂ ਰੱਬ ਲਈ ਸ਼ਬਦ ਵਰਤੇ ਉਦੋਂ ਤੁਸੀਂ ਅਕਸਰ ਪੜ੍ਹੋਗੇ ਉਦੋਂ ਪਾਤਸ਼ਾਹ ਦੇ ਨਾਲ ਸ਼ਬਦ ਲਾਇਆ ਸੱਚਾ, ਵੀ ਇਹ ਦੁਨੀਆਂ ਵਾਲਾ ਝੂਠਾ ਪਾਤਸ਼ਾਹ ਜਾਂ ਬਾਦਸ਼ਾਹ ਨਹੀਂ, ਇਹ ਉਹ ਸੱਚਾ ਪਾਤਸ਼ਾਹ ਹੈ ਜਿਹੜਾ ਕਦੇ ਨਾਸ ਹੋਣ ਵਾਲਾ ਨਹੀਂ। ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਨੇ ਮੁਬਾਰਕ ਰਸਨਾ ਤੋਂ ਸ਼ਬਦ ਕਹਿਣ ਲੱਗੇ, ਹੇ ਮੇਰੇ ਸ਼ਾਹ, ਹੇ ਮੇਰੇ ਮਾਲਕ ਜੀ, ਮੇਰੇ ਮਨ ਵਿੱਚ ਤਾਂ ਇੱਕੋ ਹੀ ਖਿਆਲ ਹੈ, ਹਮੇਸ਼ਾ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਚਾਹਤ ਹੈ ਜੀ।
ਹਮਰੀ ਬੇਦਨ ਤੂੰ ਜਾਣਤਾ ਸਾਹ।
ਹੁਣ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਬੇਦਨ ਸ਼ਬਦ ਦੋ ਰੂਪਾਂ ਚ ਆਇਆ, ਇੱਕ ਸ਼ਬਦ ਨਾਲ ਆਉਂਦਾ ਅੱਖਰ ਧੱਦੇ ਨਾਲ, ਬੇਧਨ ਉਹਦਾ ਅਰਥ ਹੁੰਦਾ ਵਿਧਿਆ ਹੋਇਆ, ਵਿੰਨਿਆ ਹੋਇਆ। ਜਿੱਦਾਂ ਆਪਾਂ ਰੱਬੀ ਬਾਣੀ ਚ ਬਚਨ ਪੜ੍ਹਦੇ ਹਾਂ, ਮਨ ਵਿਧਿਆ ਦਿਆਲ ਸੇਤੀ ਮੇਰੀ ਮਾਈ, ਉਹਦਾ ਅਰਥ ਵਿੰਨਿਆ ਹੋਇਆ, ਜੁੜਿਆ ਹੋਇਆ। ਇੱਥੇ ਸ਼ਬਦ ਦੱਦੇ ਨਾਲ ਤਾਂ ਬੇਨਤੀ ਕਰਨਾ ਗੱਲ ਸਮਝ ਆ ਜਾਏ। ਬੇਦਨ ਦਾ ਅਰਥ ਹੈ ਦੁੱਖ ਸੁੱਖ ਦਾ ਅਨੁਭਵ, ਬੇਦਨ ਦਾ ਅਰਥ ਹੈ ਦੁੱਖ ਸੁੱਖ ਦੀ ਪੀੜਾ ਦਾ ਅਨੁਭਵ। ਪਰ ਬੇਨਤੀ ਯਾਦ ਰੱਖਿਓ, ਜਦੋਂ ਕਦੇ ਸਾਨੂੰ ਦੁੱਖ ਹੁੰਦਾ ਹੈ ਦੁੱਖ ਵਿੱਚੋਂ ਦਰਦ ਨਿਕਲਦਾ। ਬਹੁਤ ਬੇਨਤੀ ਧਿਆਨ ਨਾਲ ਸੁਣਿਓ, ਵੇਖੋ ਸਤਿਗੁਰੂ ਨੇ ਕਿੱਥੇ ਲਿਜਾ ਕੇ ਜੋੜਿਆ। ਕਹਿਣ ਲੱਗੇ ਮਾਲਕ ਪਰਮਾਤਮਾ ਜੀ, ਜਿਹੜੀ ਮੇਰੀ ਬੇਦਨ ਹੈ, ਜਿਹੜਾ ਮੇਰਾ ਦੁੱਖ ਸੁੱਖ ਦਾ ਅਨੁਭਵ ਹੈ, ਜਿਹੜੀ ਮੇਰੀ ਪੀੜ ਦਾ ਅਨੁਭਵ ਹੈ, ਇਹਨੂੰ ਕੇਵਲ ਤੂੰ ਜਾਣਦਾ। ਜਦੋਂ ਰੱਬੀ ਬਾਣੀ ਚੋਂ ਆਪਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਸਮਝਣਾ ਨਾ, ਤੇ ਤਿੰਨ ਸ਼ਬਦ ਆਉਣੇ ਇਸ ਪਾਵਨ ਮੁੱਖ ਵਾਕ ਅੰਦਰ। ਇੱਕ ਵਾਰ ਵਾਰ ਸ਼ਬਦ ਆਉਂਦਾ ਸ਼ਾਹ, ਇੱਕ ਸ਼ਬਦ ਹੈ ਦਾਤਾ। ਧਿਆਨ ਦੇ ਕੇ ਸਮਝਿਓ, ਤੁਸੀਂ ਦੁਨੀਆਂ ਦੇ ਸ਼ਾਹ ਕੋਲੇ ਜਾਓਗੇ, ਜਿਹਨੂੰ ਆਪਾਂ ਅੜਤੀਆ ਸ਼ਬਦ ਵੀ ਪਿੰਡਾਂ ਵਿੱਚ ਵਰਤਨੇ ਹੈ, ਤੁਸੀਂ ਸ਼ਾਹ ਕੋਲੇ ਜਾ ਕੇ ਕਦੇ ਕਿਹੋ ਵੀ ਸ਼ਾਹ ਜੀ ਮੇਰੇ ਪੇਟ ਵਿੱਚ ਬੜਾ ਦਰਦ ਹੁੰਦਾ ਹੈ, ਉਹ ਤੁਹਾਨੂੰ ਪਤਾ ਕੀ ਕਹੇਗਾ? ਉਹ ਕਹੇਗਾ ਮੇਰੇ ਕੋਲ ਰੁਪਈਏ ਲੈ ਜਾ, ਜਿੱਥੋਂ ਮਰਜ਼ੀ ਜਾ ਕੇ ਆਪਣਾ ਇਲਾਜ ਕਰਾ। ਵੱਧ ਤੋਂ ਵੱਧ ਉਹ ਡਾਕਟਰ ਦੀ ਦੱਸ ਪਾਉਂਦਾ ਵੀ ਮੇਰੇ ਕੋਲੋਂ ਪੈਸੇ ਲੈ ਤੇ ਆਪਣਾ ਇਲਾਜ ਕਰਾ। ਸ਼ਾਹ ਕਦੇ ਇਲਾਜ ਨਹੀਂ ਕਰਦਾ, ਕਿਉਂਕਿ ਉਹ ਇਕੱਲਾ ਸ਼ਾਹ ਹੈ। ਤੁਸੀਂ ਕਦੇ ਵੈਦ ਕੋਲੇ ਜਾਇਓ, ਡਾਕਟਰ ਕੋਲੇ, ਉਹਨੂੰ ਕਿਹੋ ਵੀ ਮੈਨੂੰ ਆਹ ਪ੍ਰੋਬਲਮ ਹੈ, ਸਰੀਰ ਦੀ ਦਰਦ ਹੁੰਦਾ ਹੈ, ਉਹ ਤੁਹਾਡੇ ਦਰਦ ਦਾ ਇਲਾਜ ਕਰੇਗਾ। ਬੇਨਤੀ ਧਿਆਨ ਨਾਲ ਸੁਣਿਓ, ਦਰਦ ਦਾ ਜਾਂ ਤੇ ਤੁਹਾਨੂੰ ਪਤਾ ਵੀ ਮੇਰੇ ਹੋ ਰਿਹਾ, ਤੇ ਜਾਂ ਜਿਹੜੇ ਡਾਕਟਰ ਤੋਂ ਚੈੱਕ ਕਰਾਉਂਗੇ ਉਹਨੂੰ ਪਤਾ ਹੈ, ਉਹ ਚੈੱਕ ਕਰਕੇ ਦੱਸਦਾ ਵੀ ਇਹਦਾ ਕਾਰਨ ਕੀ ਹੈ। ਤੁਹਾਨੂੰ ਪੀੜ ਦਾ ਅਨੁਭਵ ਹੈ, ਹਾਲਾਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਦਰਦ ਹੋ ਰਿਹਾ, ਜਿਹੜੀ ਪੀੜ ਹੋ ਰਹੀ, ਇਹਦਾ ਕਾਰਨ ਕੀ ਹੈ। ਪੀੜ ਦਾ ਅਨੁਭਵ ਹੈ ਪਰ ਇਹ ਨਹੀਂ ਪਤਾ ਵੀ ਕਿਉਂ ਹੁੰਦੀ ਹੈ, ਇਹ ਦਰਦ ਕਿਉਂ ਹੁੰਦਾ, ਡਾਕਟਰ ਦੱਸ ਦਿੰਦਾ। ਦੂਜੀ ਬੇਨਤੀ, ਪਰ ਉਸੇ ਵੈਦ ਦੇ ਕੋਲੋਂ ਜਦੋਂ ਤੁਸੀਂ ਇਲਾਜ ਕਰਾਉਂਗੇ, ਕਦੇ ਵੈਦ ਕੋਲੋਂ ਜਦੋਂ ਇਲਾਜ ਕਰਾਉਂਦੇ ਹੋ, ਕਦੇ ਇਲਾਜ ਤੋਂ ਬਾਅਦ ਵੈਦ ਤੁਹਾਨੂੰ ਪੈਸੇ ਦਿੰਦਾ? ਸ਼ਾਹ ਇਕੱਲੇ ਪੈਸੇ ਦਿੰਦਾ, ਵੈਦ ਇਕੱਲਾ ਇਲਾਜ ਕਰਦਾ? ਸ਼ਾਹ ਕੇਵਲ ਪਦਾਰਥ ਦਿੰਦਾ, ਵੈਦ ਇਕੱਲਾ ਇਲਾਜ ਕਰਦਾ, ਟ੍ਰੀਟਮੈਂਟ ਕਰਦਾ ਡਾਕਟਰ? ਪਰ ਗੁਰੂ ਕੀ ਹੈ? ਗੁਰੂ ਸ਼ਾਹ ਵੀ ਹੈ, ਦਾਤਾਂ ਵੀ ਦਿੰਦਾ, ਗੁਰੂ ਵੈਦ ਵੀ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਗੁਰੂ ਵੈਦ ਵੀ ਹੈ, ਗੁਰੂ ਇਕੱਲਾ ਵੈਦ ਨਹੀਂ ਹੈ, ਗੁਰੂ ਦਾਤਾ ਵੀ ਹੈ। ਗੁਰੂ ਸਾਡੇ ਦੁੱਖ ਰੱਖ ਕੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿੱਦਾਂ ਸ਼ਾਹ ਦੇ ਕੋਲੇ ਆਪਣੀ ਫਸਲ ਵੇਚ ਕੇ, ਫਸਲ ਰੱਖ ਕੇ ਉਹਦੇ ਕੋਲੋਂ ਧਨ ਲਿਆਉਂਦੇ ਹੋ, ਦੁਨੀਆਂ ਵਿੱਚ ਕਿੰਨੇ ਹੀ ਅਸੀਂ ਦੁੱਖਾਂ ਵਾਲੇ ਕਰਮ ਬੀਜਦੇ ਹਾਂ, ਕਿੰਨੇ ਹੀ ਪਾਪਾਂ ਵਾਲੇ ਕਰਮ ਬੀਜਦੇ ਹਾਂ, ਪਰ ਗੁਰੂ ਐਡਾ ਵੱਡਾ ਸ਼ਾਹ ਜੇ, ਇਹਦੇ ਚਰਨਾਂ ਵਿੱਚ ਅਸੀਂ ਦੁੱਖਾਂ ਦੀਆਂ ਢੇਰੀਆਂ ਲਾ ਦਿੰਦੇ ਹਾਂ, ਪਰ ਇਹ ਐਸੀ ਬਖਸ਼ਿਸ਼ ਦਾ ਦਰ ਹੈ, ਇਹ ਐਸਾ ਵੈਦ, ਇਹ ਐਸਾ ਦਾਤਾ ਹੈ, ਸਾਡੇ ਦੁੱਖ ਰੱਖ ਕੇ ਸਾਨੂੰ ਆਪਣੇ ਕੋਲ ਤੋਂ ਸੁੱਖ ਦਿੰਦਾ ਹੈ। ਜਿੱਦਾਂ ਦੁਨੀਆਂ ਦਾ ਵੈਦ, ਤੁਸੀਂ ਆਪਣਾ ਦਰਦ ਜਾ ਬੇਨਤੀ ਸੁਣਿਓ, ਆਪਣਾ ਦੁੱਖ ਜਾ ਕੇ ਦਰਦ ਜਾ ਕੇ ਦੱਸਦੇ ਹੋ, ਉਹ ਪੀੜ ਦੱਸਦਾ ਵੀ ਇਹਦੀ ਪੀੜ ਦਾ ਆਹ ਕਾਰਨ ਹੈ, ਫਿਰ ਇਲਾਜ ਕਰ ਦਿੰਦਾ ਨਾ। ਜਦੋਂ ਗੁਰੂ ਦੇ ਚਰਨਾਂ 'ਚ ਆਉਂਦੇ ਹੋ, ਅਸੀਂ ਆਪਣੀ ਪੀੜ ਆ ਕੇ ਬਿਆਨ ਕਰਦੇ ਹਾਂ ਅਤੇ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰਮਤ ਕਰਦੇ ਹੈ, ਕੀ ਕਰਦੇ ਹੈ, ਉਸ ਪੀੜਾ ਨੂੰ ਭੰਜਨ ਕਰਦੇ ਹੈ, ਦੁੱਖ ਦਾ ਭੰਜਨ ਕਰਦੇ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਤਾਂ ਹੀ ਗੁਰੂ ਰਾਮਦਾਸ ਸਾਹਿਬ ਜੀ ਅੱਜ ਦੇ ਅੰਮ੍ਰਿਤ ਬਚਨ ਅੰਦਰ ਬੇਨਤੀ ਕਰਨੀ ਸਮਝਾਉਂਦੇ ਹੈ, ਰਹਾਓ ਦੀ ਪੰਗਤੀ ਅੰਦਰ, ਕਿ ਹੇ ਮੇਰੇ ਮਾਲਕ ਜੀ, ਹੇ ਮੇਰੇ ਸਤਿਗੁਰੂ ਵੈਦ, ਹੇ ਮੇਰੇ ਪਰਮਾਤਮਾ ਵੈਦ, ਹੇ ਮੇਰੇ ਸ਼ਾਹ ਵੈਦ, ਤੂੰ ਮੇਰਾ ਸ਼ਾਹ ਵੀ ਹੈ, ਤੂੰ ਮੇਰਾ ਵੈਦ ਵੀ ਹੈ। ਕਿਉਂ? ਕਿਉਂਕਿ ਮੇਰੀ ਜਿਹੜੀ ਅੰਦਰ ਦਾ ਦੁੱਖ ਸੁੱਖ ਦਾ ਅਨੁਭਵ ਹੈ, ਜਿਹੜੀ ਮੇਰੀ ਅੰਦਰ ਦੀ ਪੀੜ ਦੀ ਜਿਹੜੀ ਚੀਸ ਹੈ, ਜਿਹੜੀ ਮੇਰੀ ਅੰਦਰ ਦੀ ਵੇਦਨਾ ਹੈ, ਜਿਹੜੀ ਦੁੱਖ ਦੀ ਪੀੜ ਹੈ, ਉਹਨੂੰ ਤੁਸੀਂ ਜਾਣਦੇ ਹੋ ਜੀ।
ਅਮਰ ਕਿਆ ਜਾਣੈ ਕੋਈ।
ਇੰਨਾ ਵਿਸ਼ਵਾਸ ਹੋਵੇ ਸਿੱਖ ਦਾ ਵੀ ਸਤਿਗੁਰੂ ਤਾਂ ਇੱਥੋਂ ਬਿਨਾਂ ਕੋਈ ਨਹੀਂ ਜਾਣਦਾ, ਮੈਂ ਆਪਣੀ ਪੀੜ ਲੈ ਕੇ ਅੱਗੇ ਤਵੀਤਾਂ ਵਾਲਿਆਂ ਕੋਲ ਨਹੀਂ ਜਾਂਦਾ, ਮੈਂ ਆਪਣੀ ਪੀੜ ਲੈ ਕੇ ਕਬਰਾਂ ਮੜੀਆਂ ਵਾਲਿਆਂ ਕੋਲ ਨਹੀਂ ਜਾਂਦਾ। ਕਿਉਂ? ਇੱਕ ਬੇਨਤੀ ਫਿਰ ਚੇਤੇ ਰੱਖਿਓ ਪਿਆਰ ਵਾਲਿਓ, ਬਿਮਾਰ ਬਿਮਾਰ ਕੋਲੇ ਜਾਏਗਾ, ਉਹਦਾ ਇਲਾਜ ਕੀ ਕਰੇਗਾ? ਰੋਗੀ ਰੋਗੀ ਕੋਲੇ ਜਾਏਗਾ, ਰੋਗੀ ਕੋਲੋਂ ਕੀ ਇਲਾਜ ਹੋਏਗਾ? ਰੋਗੀ ਜਦੋਂ ਵੀ ਜਾਂਦਾ ਹੈ ਉਹ ਡਾਕਟਰ ਕੋਲੇ ਜਾਂਦਾ। ਅਗਲੀ ਬੇਨਤੀ ਫਿਰ ਸੁਣਿਓ, ਤੁਸੀਂ ਹੈਰਾਨ ਰਹੋਗੇ। ਉਧਰਲੇ ਪਾਸੇ ਆਪਾਂ ਜਾਈਏ ਤਾਂ ਸਰੀਰ ਇੱਕੋ ਪਰਮਾਤਮਾ ਨੇ ਬਣਾਇਆ, ਇੱਕੋ ਥਾਂ ਤੇ ਬਣਾਇਆ, ਇੱਕੋ ਥਾਂ ਤੇ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ। ਪਰ ਜਦੋਂ ਤੁਸੀਂ ਸਰੀਰ ਦਾ ਇਲਾਜ ਕਰਾਉਂਦੇ ਹੋ, ਇਹਦਾ ਅੱਖਾਂ ਦਾ ਡਾਕਟਰ ਵੱਖਰਾ ਹੈ, ਇਹਦੇ ਗੁਰਦਿਆਂ ਦਾ ਡਾਕਟਰ ਵੱਖਰਾ ਹੈ, ਇਹਦਾ ਹੱਟ ਦਾ ਸਪੈਸ਼ਲਿਸਟ ਵੱਖਰਾ ਹੈ, ਕੰਨਾਂ ਵਾਲਾ ਵੱਖਰਾ ਹੈ, ਸਕਿਨ ਵਾਲਾ ਵੱਖਰਾ ਹੈ। ਚੇਤੇ ਰੱਖਿਓ, ਵੱਖਰੇ ਵੱਖਰੇ ਡਾਕਟਰ ਹੈ। ਜਦੋਂ ਤੁਸੀਂ ਅੱਖਾਂ ਵਾਲੇ ਕੋਲੇ ਜਾਓਗੇ, ਉਹਨੂੰ ਜਾ ਕੇ ਕਿਹੋ ਵੀ ਮੇਰੇ ਦਿਲ 'ਚ ਪੀੜ ਹੁੰਦੀ ਹੈ, ਉਹ ਕਹਿੰਦਾ ਮੈਂ ਅੱਖਾਂ ਦਾ ਇਲਾਜ ਕਰ ਸਕਦਾ, ਦਿਲ ਦੀ ਪੀੜ ਦਾ ਮੈਂ ਇਲਾਜ ਨਹੀਂ ਕਰ ਸਕਦਾ। ਇਸ ਲਈ ਬੇਨਤੀ ਚੇਤੇ ਰੱਖਿਓ। ਪਰ ਗੁਰੂ ਰਾਮਦਾਸ ਸਾਹਿਬ ਬੇਨਤੀ ਕਰਨੀ ਸਿਖਾਉਂਦੇ ਆ ਸੱਚਿਆ ਪਾਤਸ਼ਾਹ, ਹੇ ਮੇਰੇ ਸ਼ਾਹ, ਹੇ ਮੇਰੇ ਵੈਦ ਸਤਿਗੁਰੂ, ਜਿਹੜੀ ਮੇਰੀ ਅੰਦਰ ਦੀ ਪੀੜ ਹੈ ਨਾ, ਉਹਨੂੰ ਤੈਥੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਸਰੀਰ ਦਾ ਇਲਾਜ ਧਿਆਨ ਦਿਓ, ਸਰੀਰ ਦਾ ਇਲਾਜ ਸਰੀਰ ਦੇ ਡਾਕਟਰ ਕਰ ਸਕਦੇ ਆ, ਅੱਖਾਂ ਦਿਲ ਦਾ ਇਲਾਜ ਇਹਦੇ ਡਾਕਟਰ ਕਰ ਸਕਦੇ ਹੈ, ਪਰ ਜਿਹੜਾ ਮਨ ਦਾ ਰੋਗ ਹੈ ਨਾ, ਜਿਹੜੇ ਅੰਦਰ ਦੇ ਰੋਗ ਹੈ ਨਾ, ਜਿਹੜੇ ਸਾਨੂੰ ਰੱਬ ਨੂੰ ਭੁੱਲਣ ਕਰਕੇ ਲੱਗੇ ਹੈ ਨਾ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੈ ਰੋਗ, ਵੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਯੋਗ ਵਾਲੇ ਜਿਹੜੇ ਰੋਗ ਦੁੱਖ ਲੱਗੇ ਹੈ, ਇਹਨੂੰ ਤੂੰ ਹੀ ਉਤਾਰ ਸਕਦਾ, ਦੂਜਾ ਨਹੀਂ ਕੋਈ ਜਾਣਦਾ। ਧਿਆਨ ਦਿਓ, ਪਹਿਲੀ ਗੱਲ ਤਾਂ ਸਤਿਗੁਰੂ ਜਾਣਦਾ ਤੂੰ ਹੈ, ਕਿ ਉਤਾਰਨ ਦਾ ਤਰੀਕਾ ਵੀ ਸਾਨੂੰ ਦੱਸਿਆ ਹੈ। 450 ਸਾਲ ਪਹਿਲਾਂ ਬੇਨਤੀ ਸੁਣਿਓ, ਤੁਸੀਂ ਰੋਜ਼ ਦੋ ਵਾਰੀ ਇਹ ਪੰਗਤੀਆਂ ਪੜ੍ਹਦੇ ਹੋ, ਦੋ ਵਾਰੀ, ਸੁਬਾਹ ਵੀ ਸ਼ਾਮ ਨੂੰ ਵੀ। ਪਰ ਕਦੇ ਵਿਸ਼ਵਾਸ ਕਰੀਏ ਵੀ ਅਸੀਂ ਸਰੀਰ ਦਾ ਇਲਾਜ ਕਰਾਉਣਾ ਹੈ, ਕੋਈ ਸਾਡੇ ਰੋਗ ਦਾ ਇਲਾਜ ਕਰਦਾ ਸਰੀਰ ਦੇ ਦਾ, ਕੋਈ ਸਾਨੂੰ ਸਾਈਕੋਲੋਜਿਸਟ ਮਨੋਵਿਗਿਆਨਕ ਡਾਕਟਰ ਮਨ ਦੇ ਰੋਗ ਦੀ ਦਵਾਈ ਦਿੰਦਾ ਹੈ, ਅਤੇ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹੈ, ਕਹਿੰਦੇ ਸਿੱਖਾ ਤੈਨੂੰ ਤੇ ਕਿੰਨਾ ਸੌਖਾ ਤਰੀਕਾ ਦੱਸਿਆ, ਧਿਆਨ ਨਾਲ ਸੁਣਿਓ, ਤੈਨੂੰ ਕਿੰਨਾ ਸੌਖਾ ਤਰੀਕਾ ਦੱਸਿਆ ਵੀ ਇਹ ਸਾਰੀ ਰੱਬੀ ਬਾਣੀ ਨੂੰ ਨਾ ਤੂੰ ਬਹਿ ਕੇ ਸੁਣਿਆ ਕਰ, ਸੁਣਿਆ ਕਰ ਬਹਿ ਕੇ। ਜਦੋਂ ਬਹਿ ਕੇ ਸੁਣਨ ਲੱਗ ਪਿਆ, ਫਿਰ ਕੀ ਹੋਏਗਾ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਹੋਰ ਨਹੀਂ ਕੋਈ ਜਾਣਦਾ ਇਹ ਅੰਦਰ ਦੇ ਰੋਗਾਂ ਦਾ ਇਲਾਜ, ਅੰਦਰ ਦੇ ਵਿਕਾਰਾਂ ਦਾ ਇਲਾਜ ਕੇਵਲ ਮਾਲਕ ਪਰਮਾਤਮਾ ਜੀ ਤੁਸੀਂ ਕਰ ਸਕਦੇ ਹੋ। ਜਿਹੜੀ ਮੇਰੇ ਅੰਦਰ ਦੀ ਪੀੜ ਹੈ, ਧਿਆਨ ਦਿਆ ਜੇ ਬੇਨਤੀ ਨੂੰ, ਬਹੁਤ ਧਿਆਨ ਨਾਲ ਸੁਣਿਓ। ਇੱਕ ਤਾਂ ਵਿਕਾਰਾਂ 'ਚੋਂ ਦਰਦ ਉੱਠਦਾ, ਅਗਲੀ ਬੇਨਤੀ ਸੁਣਿਓ ਹੁਣ, ਇੱਕ ਤਾਂ ਵਿਕਾਰਾਂ 'ਚੋਂ ਦਰਦ ਉੱਠਦਾ, ਉਹਦਾ ਇਲਾਜ ਵੀ ਸਤਿਗੁਰੂ ਕਰਦੇ। ਆਪਾਂ ਸਮਝਿਆ ਕਿ ਜੇ ਸਤਿਗੁਰ ਸਿਮਰੰਥ ਹਿਰਦਾ ਹਰਨਾਮ ਦਿਨੋ ਦਿਨ, ਇੱਕ ਅੰਦਰ ਫਿਰ ਜਦੋਂ ਰੋਗ ਟੁੱਟ ਜਾਂਦੇ ਨੇ ਨਾ, ਜਦੋਂ ਵਿਕਾਰ ਟੁੱਟ ਜਾਂਦੇ, ਪਹਿਲਾਂ ਰੋਗ ਖਤਮ ਹੁੰਦਾ, ਫਿਰ ਸਰੀਰ ਤੰਦਰੁਸਤ ਹੋਣਾ ਸ਼ੁਰੂ ਹੁੰਦਾ। ਜਦੋਂ ਤਨ ਰੋਗੀ ਹੁੰਦਾ ਹੈ, ਇਹ ਜਦੋਂ ਤੰਦਰੁਸਤ ਹੋ ਜਾਂਦਾ ਨਾ, ਫਿਰ ਅੰਦਰ ਬਖਸ਼ਿਸ਼ ਹੁੰਦੀ ਹੈ, ਕਿਹੜੀ, ਫਿਰ ਅੰਦਰ ਪਰਮਾਤਮਾ ਦੇ ਮਿਲਣ ਦੀ ਤੜਫ ਹੈ। ਹੁਣ ਜਿਹੜੀ ਰਹਾਓ ਦੀਆਂ ਪੰਗਤੀਆਂ ਦਾ ਕੇਂਦਰੀ ਭਾਵ ਹੈ, ਕਿਉਂਕਿ ਅਰਥ ਕਰ ਲੱਗੀਆਂ, ਚਾਰ ਤਰੀਕੇ ਨੇ ਗੁਰਮਤਿ ਵਿੱਚ, ਬਹੁਤ ਧਿਆਨ ਨਾਲ ਸੁਣਿਓ। ਪਹਿਲਾ ਹੈ ਸ਼ਬਦ ਅਰਥ, ਤੁਸੀਂ ਬਕਾਇਦਾ ਚਾਰ ਭਾਗਾਂ ਵਿੱਚ ਸ਼ਬਦ ਅਰਥ ਦੀਆਂ ਪੋਥੀਆਂ ਰੱਬੀ ਬਾਣੀ ਪੜ੍ਹਦੇ ਹੋ। ਪਹਿਲਾ ਹੈ ਸ਼ਬਦ ਅਰਥ, ਸ਼ਬਦ ਅਰਥ ਦਾ ਅਰਥ ਹੈ ਮਹਿੰਗੇ ਮਹਿੰਗੇ ਸ਼ਬਦਾਂ ਦੇ ਅਰਥ ਲਿਖੇ ਨੇ। ਦੂਜਾ ਤਰੀਕਾ ਹੈ ਟੀਕਾ, ਟੀਕੇ ਦਾ ਅਰਥ ਹੁੰਦਾ ਕੇਵਲ ਸ਼ਬਦੀ ਅਰਥ ਸਾਰੀਆਂ ਪੰਕਤੀਆਂ ਦੇ। ਤੀਜੀ ਪ੍ਰਣਾਲੀ ਹੈ ਵਿਆਖਿਆ ਕਿ ਸ਼ਬਦ ਦੇ ਨਾਲ ਕੁਝ ਸਾਖੀਆਂ ਕੁਝ ਘਟਨਾਵਾਂ। ਫਿਰ ਚੌਥਾ ਤਰੀਕਾ ਹੈ ਪਰਮਾਰਥੀ ਅਰਥ ਜਿਹਨੂੰ ਕਿਹਾ ਜਾਂਦਾ ਭਾਵ ਅਰਥ। ਹੁਣ ਸਤਿਗੁਰੂ ਰੱਬੀ ਬਾਣੀ ਅੰਦਰ ਰਹਾਉ ਦੀਆਂ ਪੰਕਤੀਆਂ ਅੰਦਰ ਬਖਸ਼ਿਸ਼ ਕਰਦੇ ਹੈ, ਜਦੋਂ ਮੇਰੇ ਅੰਦਰ ਦੀ ਵਿਕਾਰਾਂ ਦੀ ਪੀੜ ਖਤਮ ਹੋ ਜਾਂਦੀ ਹੈ ਫਿਰ ਮੇਰੇ ਅੰਦਰ ਇੱਕ ਤੜਫ ਪੈਦਾ ਹੁੰਦੀ ਹੈ, ਉਹ ਪੀੜ ਪੈਦਾ ਹੁੰਦੀ ਹੈ। ਉਹ ਪੀੜ ਪਤਾ ਕਿਹੜੀ ਹੈ? ਬਾਬਾ ਫਰੀਦ ਸਾਹਿਬ ਨੇ ਬੜੀ ਕਮਾਲ ਕੀਤੀ ਹੈ, ਕਹਿੰਦੇ ਜਿਹਦੇ ਅੰਦਰ, ਬਹੁਤ ਧਿਆਨ ਨਾਲ ਬੇਨਤੀ ਸੁਣਿਓ, ਵਾਰ ਵਾਰ ਬੇਨਤੀ ਕਰ ਰਹੇ ਹਾਂ, ਜਿਹਦੇ ਅੰਦਰ ਆਹ ਵੇਦਨ ਨਹੀਂ ਨਾ ਪੈਦਾ ਹੋਈ, ਜਿਹਦੇ ਅੰਦਰ ਆਹ ਪੀੜ ਨਹੀਂ ਨਾ ਪੈਦਾ ਹੋਈ, ਸੂਫੀ ਫਕੀਰ ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਜਿਉਂਦਾ ਨਹੀਂ ਹੈ। ਇਹ ਬਾਬਾ ਫਰੀਦ ਸਾਹਿਬ ਦੇ ਬੋਲ ਨੇ, ਕਹਿੰਦੇ ਉਹ ਜਿਉਂਦਾ ਨਹੀਂ ਹੈ, ਉਹ ਤਾਂ ਜਿਉਂਦਾ ਹੀ ਮਰਿਆ ਹੋਇਆ। ਵੇਖੋ ਰੱਬੀ ਬਚਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿੱਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਕਹਿਣ ਲੱਗੇ ਜਿਹਦੇ ਅੰਦਰੋਂ ਰੱਬ ਦੇ ਦਰਸ਼ਨਾਂ ਦੀ ਤੜਫ ਨਹੀਂ ਪੈਦਾ ਹੁੰਦੀ, ਉਹ ਸਰੀਰ ਜਿਉਂਦਾ ਨਹੀਂ ਹੈ। ਸਰੀਰ ਚੱਲ ਰਿਹਾ, ਭੱਜਦੀ ਤੇ ਮੋਟਰ ਗੱਡੀ ਬਹੁਤ ਹੈ, ਬੰਦਾ ਤੇ ਇੰਨੀ ਤੇਜ਼ ਚੱਲ ਹੀ ਨਹੀਂ ਸਕਦਾ ਜਿੱਡੀ ਤੇਜ਼ ਹਵਾਈ ਜਹਾਜ਼ ਉੱਡਦੇ, ਏਅਰਪਲੇਨ ਉੱਡਦੇ ਹੈ। ਹੁਣ ਉਹਨਾਂ ਵਿੱਚ ਜਿਹੜਾ ਆਪਾਂ ਕਹੀਏ ਈਂਧਨ ਮੱਚਦਾ, ਧੂੰਏ ਦੇ ਰੂਪ 'ਚ ਬਾਹਰ ਨਿਕਲਦਾ, ਸਾਡੇ ਅੰਦਰ ਰੋਟੀ ਪਾਣੀ ਮੱਚਦਾ, ਇਹ ਕੋਈ ਜਿਉਣ ਦਾ ਤਰੀਕਾ ਥੋੜ੍ਹੀ ਹੈ, ਇਹ ਤਾਂ ਮਕੈਨੀਕਲ ਲਾਈਫ ਹੈ, ਇਹ ਤਾਂ ਇਹ ਜੀਵਨ ਹੈ। ਸਤਿਗੁਰੂ ਉਹਨੂੰ ਜੀਵਨ ਕਹਿੰਦੇ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਹਦੇ ਅੰਦਰ ਇਹ ਵੇਦਨ ਨਹੀਂ ਪੈਦਾ ਹੋਈ, ਕਿਹੜੀ? ਜਿਹੜੀ ਗੁਰੂ ਰਾਮਦਾਸ ਸਾਹਿਬ ਨੇ ਅੱਜ ਕਿਰਪਾ ਕੀਤੀ ਹੈ ਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁੱਖ ਹੋਏ, ਮੇਰੇ ਮਾਲਕ ਜੀ ਮੇਰੇ ਅੰਦਰ ਮਾਲਕ ਪਰਮਾਤਮਾ ਦੇ ਦਰਸ਼ਨ ਕਰਕੇ ਅੰਦਰ ਦਾ ਆਨੰਦ ਅੰਦਰ ਦਾ ਸੁੱਖ ਪ੍ਰਾਪਤ ਹੁੰਦਾ ਹੈ। ਅਤੇ ਜਿਹੜੀ ਅੰਦਰ ਦੀ ਇਹ ਦਰਸ਼ਨਾਂ ਵਾਲੀ ਤੜਫ ਹੈ, ਜਿਹੜੀ ਇਹ ਅੰਦਰ ਦੀ ਵੇਦਨਾ ਹੈ, ਜਿਹੜਾ ਇਹ ਅੰਦਰ ਦਾ ਵਿਰੋਹ ਹੈ, ਇਹ ਕਿਰਪਾ ਕਰ ਮੇਰੇ ਅੰਦਰ ਪੈਦਾ ਹੋਵੇ। ਇਹ ਪੀੜ ਨੂੰ ਤੂੰ ਜਾਣ ਸਕਦਾ, ਹੋਰ ਕੋਈ ਨਹੀਂ ਜਾਣਦਾ। ਅਤੇ ਜਿਹਦੇ ਅੰਦਰ ਇਹ ਪੀੜ ਨਹੀਂ ਪੈਦਾ ਹੁੰਦੀ, ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਸਰੀਰ ਕੀ ਹੈ? ਸੋ ਤਨ ਜਾਣ ਮਸਾਨ, ਮਸਾਨ ਦਾ ਅਰਥ ਹੁੰਦਾ ਉਹ ਥਾਂ ਜਿੱਥੇ ਮੁਰਦੇ ਜਲਾਏ ਜਾਣ, ਜਿੱਥੇ ਲਗਾਤਾਰ ਮੁਰਦੇ ਜਲਾਏ ਜਾਣ, ਉਹ ਮਿੱਟੀ ਜਲ ਜਾਂਦੀ ਹੈ, ਮੁੜ ਕੇ ਉਹਦੇ ਵਿੱਚ ਕਦੇ ਫਸਲ ਨਹੀਂ ਪੈਦਾ ਹੁੰਦੀ, ਉਹ ਥਾਂ 'ਤੇ ਮੁੜ ਕੇ ਕਦੇ ਹਰਿਆਲੀ ਨਹੀਂ ਆਉਂਦੀ। ਮੱਚੀ ਹੋਈ ਮਿੱਟੀ ਨੂੰ ਕਹਿੰਦੇ ਨੇ ਮਸਾਨ, ਸੌਖਾ ਸਮਝ ਲਓ। ਅਤੇ ਜਿਹੜੇ ਸਰੀਰ ਵਿੱਚੋਂ ਕਦੇ ਰੱਬ ਦੇ ਦਰਸ਼ਨ ਦੀ, ਕਦੇ ਪਰਮਾਤਮਾ ਦੇ ਦਰਸ਼ਨਾਂ ਦੀ ਤੜਫ ਹੀ ਨਹੀਂ ਪੈਦਾ ਹੋਈ, ਉਹ ਸਰੀਰ ਵੀ ਮਸਾਨ ਭੂਮੀ ਕਿਹਾ। ਫਰੀਦਾ ਜਿੱਤ ਤਨ ਬਿਰਹੋਣਾ ਉਪਜੈ, ਸੋ ਤਨ ਜਾਣ ਮਸਾਨ। ਇੱਕ ਬੇਨਤੀ ਫਿਰ ਕਰਕੇ ਅੱਗੇ ਚੱਲਾਂ। ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ, ਉਹਨਾਂ ਦੇ ਕੋਲ ਜਦੋਂ ਵੈਦ ਆਉਂਦਾ ਹੈ, ਅਤੇ ਵੈਦ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੀ 8-9 ਸਾਲਾਂ ਦੀ ਆਰਬਲਾ ਉਮਰ ਹੈ, ਵੈਦ ਨਬਜ਼ ਫੜਦਾ ਹੈ, ਅਤੇ ਨਬਜ਼ ਫੜ ਕੇ ਰੋਗ ਲੱਭਣਾ ਚਾਹੁੰਦਾ ਹੈ। ਬੇਨਤੀ ਸਮਝਿਓ, ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹਿਣ ਲੱਗੇ, ਵੈਦ ਜੀ ਤੁਸੀਂ ਰੋਗ ਲੱਭਣ ਦੀ ਗੱਲ ਛੱਡੋ, ਜੇ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਨੂੰ ਕੀ ਰੋਗ ਹੈ, ਫਿਰ ਤੁਸੀਂ ਇਲਾਜ ਕਰ ਸਕਦੇ ਹੋ। ਵੈਦ ਕਹਿੰਦਾ ਮੈਂ ਇੰਨਾ ਮੰਨਿਆ ਵੈਦ ਹੈ ਵੀ ਮੈਂ ਤੇ ਨਬਜ਼ ਫੜ ਕੇ ਦੱਸ ਦਿੰਦਾ ਕੀ ਰੋਗ ਹੈ ਅਤੇ ਇਲਾਜ ਕਰ ਸਕਦਾ, ਜੇ ਤੂੰ ਦੱਸ ਦੇ ਵੀ ਮੈਨੂੰ ਕੀ ਰੋਗ ਹੈ ਫਿਰ ਤੇ ਮੈਂ ਆਪੇ ਇਲਾਜ ਕਰ ਦੇਣਾ। ਸਤਿਗੁਰੂ ਕਹਿੰਦੇ ਮੇਰੇ ਅੰਦਰ ਇੱਕ ਪੀੜ ਉੱਠਦੀ ਹੈ, ਮੇਰੇ ਅੰਦਰ ਇੱਕ ਦਰਦ ਉੱਠਦਾ ਹੈ, ਮੇਰੇ ਅੰਦਰ ਇੱਕ ਵੇਦਨਾ ਉੱਠਦੀ ਹੈ, ਪਰ ਉਹ ਜਿਹੜਾ ਪੀੜ ਦਾ ਦਰਦ ਉਹ ਮਿੱਠਾ ਹੈ। ਹੁਣ ਦਰਦ ਕੋਈ ਮਿੱਠਾ ਨਹੀਂ ਹੁੰਦਾ, ਪੀੜ ਕੋਈ ਮਿੱਠੀ ਨਹੀਂ ਹੁੰਦੀ, ਦਰਦ ਹਮੇਸ਼ਾ ਦੁਖੀ ਕਰਦਾ। ਬੇਨਤੀ ਸੁਣਿਓ, ਪੀੜ ਹਮੇਸ਼ਾ ਦੁਖੀ ਕਰਦੀ ਹੈ, ਪਰ ਇੱਕ ਰੱਬ ਦੇ ਦਰਸ਼ਨਾਂ ਦੀ ਵੇਦਨਾ ਹੈ, ਇੱਕ ਰੱਬ ਦੇ ਮਿਲਾਪ ਦੀ ਵੇਦਨਾ ਹੈ, ਇੱਕ ਪਿਆਰੇ ਦੇ ਮਿਲਣ ਦੀ ਪੀੜ ਹੈ ਜਿਹੜੀ ਅੰਦਰ ਨੂੰ ਸੁਖੀ ਕਰਦੀ ਹੈ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁੱਖ ਹੋਏ, ਇਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਮੇਰੇ ਮਾਲਕ ਜੀ ਜਿਹੜੀ ਇਹ ਵੇਦਨ ਹੈ, ਹਮਰੀ ਵੇਦਨ ਤੂੰ ਜਾਣ ਤਾਂ ਸ਼ਾਹ, ਅਵਰ ਕਿਆ ਜਾਣਾ ਕੋਏ, ਜਿਹੜੇ ਮੇਰੇ ਅੰਦਰ ਦੀ ਮਿਲਣ ਦੀ ਇਹ ਤੜਫ ਹੈ ਨਾ, ਇਹ ਕੀ ਹੈ? ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਕਦੇ ਰੱਬੀ ਬਾਣੀ ਨੂੰ ਪੜ੍ਹਿਓ ਧਿਆਨ ਨਾਲ, ਕਦੇ ਰੁਕ ਰੁਕ ਕੇ ਸਮਝਿਓ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਤੜਫ ਹੈ ਨਾ, ਜਿਹਨੂੰ ਰੱਬ ਦੇ ਮਿਲਣ ਦੀ ਪਿਆਸ ਹੈ ਨਾ, ਜਿਹਨੂੰ ਉਹਦੇ ਮਿਲਾਪ ਦੀ ਭੁੱਖ ਲੱਗ ਗਈ ਨਾ, ਇਹ ਐਸੀ ਭੁੱਖ ਹੈ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਆਂ ਲੋਕ। ਦੁਨੀਆਂ ਦੀ ਭੁੱਖ ਦੁਖੀ ਕਰਦੀ ਹੈ, ਰੱਬ ਦੇ ਨਾਮ ਦੀ ਭੁੱਖ ਸੁਖੀ ਕਰਦੀ ਹੈ। ਦੁਨੀਆਂ ਦੀ ਪਿਆਸ ਤੜਫਾਉਂਦੀ ਹੈ, ਰੱਬ ਦੇ ਨਾਮ ਦੀ ਪਿਆਸ ਅੰਦਰ ਨੂੰ ਤ੍ਰਿਪਤ ਕਰਦੀ ਹੈ। ਦੁਨੀਆਂ ਦੀ ਪੀੜ ਵਿੱਚੋਂ ਦੁੱਖ ਨਿਕਲਦਾ ਹੈ, ਰੱਬ ਦੇ ਮਿਲਾਪ ਵਾਲੀ ਵੇਦਨ, ਰੱਬ ਦੇ ਮਿਲਾਪ ਵਾਲੀ ਜਿਹੜੀ ਪੀੜ ਹੈ, ਸਾਹਿਬ ਕਹਿਣ ਲੱਗੇ ਸੁਖੀ ਕਰਦੀ ਹੈ, ਇਹ ਅੰਦਰ ਦਾ ਸੁੱਖ ਦਿੰਦੀ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਨਾਨਕ ਤੱਕ ਬਲ ਬਲ ਜਾਸਾ, ਕਹਿਣ ਲੱਗੇ ਮੈਂ ਉਹ ਤੋਂ ਬਲਿਹਾਰ ਜਾਂਦਾ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ ਲੱਗੇ, ਮਾਲਕ ਜੀ ਹੁਣ ਜਿਹੜੇ ਮਿਲਾਪ ਵਾਲੀ ਤੜਫ ਹੈ ਨਾ, ਇਹ ਕੋਈ ਹੋਰ ਨਹੀਂ ਮਿਲਾ ਸਕਦਾ। ਵਿਸਤਾਰ ਦਾ ਟਾਈਮ ਨਹੀਂ, ਗੱਲ ਨੂੰ ਖੋਲੀਏ, ਇਹ ਕੋਈ ਹੋਰ ਨਹੀਂ ਮਿਲਾ ਸਕਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਇਹਦੇ ਸੰਬੰਧ ਵਿੱਚ ਕਿਰਪਾ ਕਰਦੇ, ਅਗਲੀਆਂ ਪੰਕਤੀਆਂ ਨਾਲ ਜੋੜ ਕੇ ਸਮਝਾਂਗੇ। ਗੁਰੂ ਰਾਮਦਾਸ ਸਾਹਿਬ ਜੀ ਜਿਹੜੀ ਸਾਨੂੰ ਅੱਜ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਮੇਹਰ ਅਮਤ ਕਰਕੇ ਦਾਤ ਦਿੰਦੇ ਨੇ, ਇਹਨੂੰ ਆਪਣੇ ਹਿਰਦੇ ਵਿੱਚ ਵਸਾਇਓ। ਗੁਰੂ ਅੱਗੇ ਬੇਨਤੀ ਕਰਿਆ ਕਰੋ, ਸਤਿਗੁਰੂ ਮੇਰੇ ਅੰਦਰ ਤੇਰੇ ਮਿਲਾਪ ਦੀ ਤੜਫ ਪੈਦਾ ਹੋਵੇ, ਮੇਰੇ ਅੰਦਰ ਰੱਬ ਦੇ ਮਿਲਾਪ ਦੀ ਤੜਫ ਪੈਦਾ ਹੋਵੇ, ਤੇ ਮੇਰੀ ਇਸ ਤੜਫ ਨੂੰ ਕੇਵਲ ਤੇ ਕੇਵਲ ਤੁਸੀਂ ਹੀ, ਮੇਰੀ ਇਸ ਅਵਸਥਾ ਨੂੰ ਕੇਵਲ ਤੇ ਕੇਵਲ ਤੁਸੀਂ ਹੀ ਜਾਣ ਸਕਦੇ ਹੋ ਜੀ।
ਰਹਾਓ
ਦੇ ਅੱਖਰੀ ਅਰਥ ਨੇ ਠਹਿਰਾਓ, ਰੁਕ ਕੇ, ਠਹਿਰ ਕੇ। ਪਰ ਇਹਦੇ ਅੰਦਰੂਨੀ ਅਰਥ ਵੀ ਕਦੇ ਨਾਲ ਲਈਏ, ਇਹਦੇ ਕਾਵਿ ਵਿੱਚ, ਇਹਦੇ ਭਾਸ਼ਾ ਵਿੱਚ, ਇਹਦੇ ਬੋਲੀ ਵਿੱਚ, ਗੁਰਬਾਣੀ ਵਿੱਚ ਅਰਥ ਨੇ ਰੁਕ ਕੇ, ਠਹਿਰ ਕੇ, ਸਟੋਪੇਜ। ਪਰ ਇਹਦੇ ਅੰਦਰੂਨੀ ਅਰਥ ਹੈ ਵੀ ਹੇ ਮਨਾ, ਹਰੇਕ ਬੰਦਾ ਆਪਣੇ ਤੇ ਲਾਵੇ, ਸਾਰੇ ਆਪਣੇ ਆਪ ਤੇ ਲਾ ਕੇ ਵੇਖੀਏ, ਇਹਦੇ ਅੰਦਰੂਨੀ ਅਰਥ ਕੀ ਨੇ। ਵੀ ਜਿਹੜਾ ਕੁਝ ਬੋਲ ਰਿਹਾ, ਪਹਿਲਾਂ ਬੋਲ, ਬੋਲਣ ਵਾਲੇ ਤੇ ਟੁੱਕਦਾ, ਜਿਹੜਾ ਕੁਝ ਬੋਲ ਰਿਹਾ, ਜਿਹੜਾ ਕੁਝ ਸੁਣ ਰਹੇ ਹੋ, ਇਹਨੂੰ ਸੁਣ ਕੇ ਨਾ ਛੱਡਿਓ, ਇਹਨੂੰ ਵਿਚਾਰ ਕੇ, ਬੋਲ ਕੇ ਨਾ ਛੱਡਿਓ, ਇਹਨੂੰ ਆਪਣੇ ਅੰਦਰ ਠਹਿਰਾਉਣਾ ਕਰੋ ਜੀ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ।
ਸਤਿਗੁਰੂ ਨੇ ਬਖਸ਼ਿਸ਼ ਕੀਤੀ ਰਹਾਓ ਤੋਂ ਅੱਗੇ, ਕਹਿਣ ਲੱਗੇ ਮਾਲਕ ਜੀ ਤੂੰ ਤਾਂ ਮੇਰੀ ਵੇਦਨ ਜਾਣਦਾ। ਰਹਾਓ ਦੀਆਂ ਪੰਕਤੀਆਂ ਨੂੰ ਵਾਰ ਵਾਰ ਧਿਆਨ ਚ ਰੱਖਿਓ, ਤੂੰ ਤਾਂ ਮੇਰੀ ਵੇਦਨ ਜਾਣਦਾ ਹੈ। ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਤੂੰ ਸਦਾ ਸੱਚ ਹੈ। ਦੁਨੀਆਂ ਕਦੇ ਹੁੰਦੀ ਹੈ, ਕਦੇ ਨਹੀਂ ਹੁੰਦੀ, ਕਦੇ ਹੈ, ਕਦੇ ਨਹੀਂ ਹੋਵੇਗੀ। ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਸਿੱਖ ਰੋਜ਼ ਪੜ੍ਹਦਾ। ਦੁਨੀਆਂ ਦੇ ਧਰਮਾਂ ਨੇ ਤਿੰਨ ਅਵਸਥਾ ਕਹੀਆਂ ਦੁਨੀਆਂ ਦੀਆਂ, ਵੀ ਪਾਸਟ, ਪ੍ਰੈਜੈਂਟ ਅਤੇ ਫਿਊਚਰ। ਤੁਸੀਂ ਪੜ੍ਹੇ ਲਿਖੇ ਜਾਣਦੇ ਹੋ, ਤਿੰਨ ਹੀ ਟੈਂਸ ਨੇ, ਤਿੰਨ ਹੀ ਅਵਸਥਾਵਾਂ ਕਹੀਆਂ ਨੇ ਸਨਾਤਨੀ ਮਤ ਨੇ, ਭਾਵ ਰੱਬ ਨੂੰ ਜਾਂ ਸਮੇਂ ਨੂੰ ਜਾਂ ਰੱਬ ਦੀਆਂ ਤਿੰਨ ਹੀ ਅਵਸਥਾ ਕਹੀਆਂ। ਪਰ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਸਾਹਿਬ ਨੇ ਰਹਿਮਤ ਕੀਤੀ ਹੈ, ਆਦ ਸੱਚ ਜੋਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਦਾ ਸਮੁੱਚਾ ਭਾਵ ਹੈ ਓਨਲੀ ਗੋਡ ਇਜ਼ ਟਰੁੱਥ, ਕੇਵਲ ਰੱਬ ਸੱਚ ਹੈ, ਰੱਬ ਸਦਾ ਰਹਿਣ ਵਾਲਾ ਹੈ। ਇੱਥੇ ਹੀ ਨਹੀਂ, ਜਦੋਂ ਤੁਸੀਂ ਚਾਰ ਪੌੜੀਆਂ ਪੜ੍ਹਦੇ ਹੋ ਨਾ, ਵਾਰ ਵਾਰ ਇਹਦਾ ਚਾਰਾਂ ਅਵਸਥਾ ਦਾ ਜ਼ਿਕਰ ਆਉਂਦਾ। ਕਿਹੜੀਆਂ ਚਾਰ ਅਵਸਥਾਵਾਂ ਨੇ ਆਪਾਂ ਪੜ੍ਹਨੇ ਹੈ? ਸਤਿਗੁਰੂ ਦੇ ਰੱਬੀ ਬਾਣੀ ਅੰਦਰ ਬਚਨ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਹਰੇਕ ਯੁੱਗ ਵਿੱਚ, ਹਰੇਕ ਟਾਈਮ ਵਿੱਚ ਤੇਰਾ ਵੇਸ ਇੱਕੋ ਹੀ ਹੈ, ਨਾ ਤੂੰ ਘਟਦਾ ਨਾ ਤੂੰ ਵੱਧਦਾ। ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਜ਼ਿਮੀ ਜ਼ਮਾਨ ਕੇ ਵਿਖੈ ਏਕ ਜੋਤ ਸਮਸਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਅਸੀਂ ਘਟਦੇ ਹਾਂ, ਬਚਪਨ ਸੀ ਨਾ, ਜਵਾਨੀ ਆ ਗਈ, ਜਵਾਨੀ ਹੈ ਨਾ, ਵਧੇ ਹੈ ਅਤੇ ਘਟਾਂਗੇ, ਬੁਢੇਪਾ ਆਏਗਾ। ਚਾਲੀਸੀ ਪੌਰ ਹੋਏ, ਪਾਚੀਸੀ ਪੱਗ ਖਿਸੈ, ਚਾਲੀ ਤੋਂ ਬਾਅਦ ਘਟਣੇ ਸ਼ੁਰੂ ਹੋ ਗਏ, ਬੁਢੇਪਾ ਆ ਗਿਆ। ਘਟੇ ਵਧੇ, ਵੱਧ ਕੇ ਘਟੇ, ਘਟ ਕੇ ਮਿਟੇ। ਪਰ ਮਾਲਕ ਪਰਮਾਤਮਾ ਐਸਾ ਨਹੀਂ ਹੈ। ਸਾਹਿਬ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ, ਮਾਲਕ ਜੀ ਤੂੰ ਸਦੀਵ ਕਾਲ ਸੱਚ ਹੈ, ਸੋਈ ਸੋਈ ਸਦਾ ਸੱਚ, ਸਾਹਿਬ ਸੱਚਾ ਸੱਚੀ ਨਾਈ, ਉਹ ਹਮੇਸ਼ਾ ਸੱਚ ਹੈ, ਉਹ ਚਾਰੇ ਵਸਤਾਂ ਵਿੱਚ ਸੱਚ ਹੈ। ਅਤੇ ਸਤਿਗੁਰੂ ਕਹਿਣ ਲੱਗੇ, ਮਾਲਕ ਪਰਮਾਤਮਾ ਜੀ ਤੂੰ ਐਸਾ ਸੱਚਾ ਹੈ, ਤੂੰ ਕਦੇ ਮਿਟਦਾ ਨਹੀਂ। ਇੱਕੋ ਮਿੰਟ ਲੈ ਕੇ ਬੇਨਤੀ ਕਰਨ ਲੱਗਾ, ਇਹ ਬੇਨਤੀ ਬਹੁਤ ਜ਼ਰੂਰੀ ਹੈ। ਅਸੀਂ ਅੱਜ ਕਈ ਵਾਰੀ ਨਾ ਧਰਮ ਦੀ ਧਰਮ ਨੂੰ ਵਿਗਿਆਨ ਦੀ ਕਸਵੱਟੀ ਦੇ ਪਰਖਦੇ ਹਾਂ। ਜੇ ਬੇਨਤੀ ਕਰਨ ਤੇ ਬੜਾ ਟਾਈਮ ਚਾਹੀਦਾ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੈਮਿਸਟਰੀ ਵੇਖਿਓ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਭੌਤਿਕ ਵੇਖਿਓ, ਫਿਜ਼ਿਕਸ ਵੇਖਿਓ। ਰੈਜੋਨੇਸ਼ਨ ਦੀ ਗੱਲ ਭੌਤਿਕ ਵਿਗਿਆਨ ਕਰਦਾ ਹੈ, ਤੇ ਕੰਪਣ ਦੀ ਗੱਲ ਵਾਈਬ੍ਰੇਸ਼ਨ ਦੀ ਗੱਲ ਧੁਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਪਹਿਲਾਂ ਕਰਦੇ ਆ। ਜਿਹਨੂੰ ਅੱਜ ਭੌਤਿਕ, ਜਿਹਨੂੰ ਅੱਜ ਦੁਨੀਆਂ ਦਾ ਐਸਟ੍ਰੋਨੋਮੀ ਇਹ ਗੱਲ ਕਹਿੰਦੀ ਹੈ ਵੀ ਜਿੰਨਾ ਬ੍ਰਹਿਮੰਡ ਹੈ ਇਹਦਾ ਅਜੇ ਤੱਕ ਵਿਗਿਆਨੀ ਲੋਕਾਂ ਨੇ 10% ਜਾਣੇ ਹੈ, 90% ਅਜੇ ਤੱਕ ਡਾਰਕ ਮੈਟਰ ਪਿਆ। ਡਾਰਕ ਮੈਟਰ ਜਿਹਦੇ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਹੈ, ਚੇਤੇ ਰੱਖਿਆ ਜੇ ਫੀਲਿੰਗ ਵੀ ਨਹੀਂ ਲੈ ਸਕੇ, ਦੱਸਣਾ ਤੇ ਦੂਰ ਦੀ ਗੱਲ ਹੈ। ਪਰ ਮਾਲਕ ਪਰਮਾਤਮਾ ਸਦਾ ਸੱਚ ਹੈ, ਸੰਸਾਰ ਕਦੇ ਹੈ ਨਹੀਂ ਸੀ, ਕਦੇ ਹੈ ਕਦੇ ਨਹੀਂ ਹੋਵੇਗਾ। ਅਰਬਦ ਨਰਬਦ ਧੰਦੂ ਕਾਰਾ, ਧਰਨ ਗਗਨਾ ਹੁਕਮ ਪਾਰਾ, ਨਾਦਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਬੇਨਤੀ ਕਰਨੀ ਚਾਹੁੰਦਾ ਸਾਚਾ ਸਾਹਿਬ, ਸੱਚ ਤੂੰ ਮੇਰੇ ਸਾਹਾ ਸਾਹ, ਹੇ ਮੇਰੇ ਸਾਹਾ ਤੂੰ ਸਦਾ ਸੱਚ ਹੈ, ਤੇ ਦੁਨੀਆਂ ਤੇਰੇ ਵਿੱਚੋਂ ਪ੍ਰਗਟ ਹੋਈ ਹੈ। ਕੇਤੜ ਆਂਦਨ ਗੁਪਤ ਰਹਾਇਆ, ਕੇਤੜ ਆਂਦਨ ਸੁਨ ਸਮਾਇਆ, ਕੇਤੜ ਆਂਦਨ ਧੁੰਦੂ ਕਾਰਾ, ਆਪੇ ਕਰਤਾ ਪ੍ਰਗਟੜਾ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ। ਉਧਰਲੇ ਪਾਸੇ ਜਾਈਏ, ਸਾਇੰਸ ਨੂੰ ਕਦੇ ਸਮਝਿਓ, ਸਾਇੰਸ ਗੁਰਮਤ ਦੇ ਸਾਹਮਣੇ ਇਹ ਇਉਂ ਹੈ ਜਿਵੇਂ ਸੂਰਜ ਦੇ ਸਾਹਮਣੇ ਦੀਵਾ ਹੈ, ਵੱਖਰੀ ਗੱਲ। ਅਸੀਂ ਕਦੇ ਬਹੁਤਾ ਅੰਦਰੋਂ ਵਿਖਿਆਨ ਕਰਨ ਦਾ ਯਤਨ ਨਹੀਂ ਕੀਤਾ। ਸਾਹਿਬ ਕਹਿਣ ਲੱਗੇ, ਮਾਲਕ ਜੀ ਤੂੰ ਸਦੀਵ ਕਾਲ ਸੱਚ ਹੈ, ਚੇਤੇ ਰੱਖਿਓ ਜੇ ਮਾਲਕ ਪਰਮਾਤਮਾ ਕੀ ਹੈ। ਆਦ, ਆਦ ਦਾ ਅਰਥ ਕੀ ਹੈ? ਸ੍ਰਿਸ਼ਟੀ ਦਾ ਮੁੱਢ। ਪਰ ਜਿੱਥੇ ਆਦ ਕਿਹਾ ਨਾ, ਆਦ ਅਨੀਲ, ਉੱਥੇ ਨਾਲ ਸ਼ਬਦ ਵਰਤਿਆ ਅਨਾਦ, ਤੇਰਾ ਮੁੱਢ ਕੋਈ ਨਹੀਂ ਹੈ, ਤੂੰ ਸਦਾ ਹੀ ਹੈ, ਤੂੰ ਆਪਣੇ ਆਪ ਤੋਂ ਹੈ, ਤੂੰ ਸਹਿ ਭੰਗ ਹੈ, ਤੂੰ ਸੁਧੇ ਪ੍ਰਕਾਸ਼ ਹੈ। ਇਸ ਲਈ ਮਾਲਕ ਜੀ ਤੂੰ ਸੱਚਾ ਹੈ, ਹੇ ਮੇਰੇ ਸ਼ਾਹ ਤੂੰ ਸਦਾ ਸੱਚਾ ਹੈ ਜੀ।
ਤੇਰਾ ਕੀਆ ਸੱਚ ਸਭ ਹੋਏ,
ਜੋ ਕੁਝ ਵੀ ਤੇਰੇ ਵਿੱਚੋਂ ਪ੍ਰਗਟ ਹੋਇਆ ਉਹ ਤੇਰੇ ਚੋਂ ਪ੍ਰਗਟ ਹੋਣ ਕਰਕੇ ਸੱਚ ਹੈ। ਇੱਥੇ ਸੱਚ ਦਾ ਅਰਥ ਕੀ ਹੈ? ਕਈ ਵਾਰੀ ਅਸੀਂ ਗੁਰਮਤ ਨੂੰ ਸਮਝਦੇ ਹਾਂ, ਗੁਰਮਤ ਵਿੱਚ ਰੱਬੀ ਬਾਣੀ 'ਚ ਕੋਈ ਡਾਊਟ ਭੁਲੇਖਾ ਨਹੀਂ ਹੈ। ਇਹ ਜਿੰਨੇ ਭੁਲੇਖੇ ਨੇ ਨਾ, ਇਹ ਕਿਹਨੇ ਪੈਦਾ ਕੀਤੀ ਹੋਏ? ਬੇਨਤੀ ਕਰਨੀ ਚਾਹੁੰਦਾ, ਇੱਕ ਕਦੇ ਨਾ ਕਦੇ ਤੁਸੀਂ ਇੱਕ ਪੰਕਤੀ 'ਤੇ ਅਕਸਰ ਪੜ੍ਹਦੇ ਹੋ, ਕਿਹੜੀ ਪੰਕਤੀ ਸੁਣਦੇ ਹੋ ਕਿ ਨੀਮ ਹਕੀਮ ਖਤਰਾ ਜਾਨ, ਸੁਣਦੇ ਹੋ ਨਾ? ਨੀਮ ਦਾ ਅਰਥ ਹੁੰਦਾ ਅੱਧਾ, ਹਾਫ, ਅਰਧ। ਜਿੱਦਾਂ ਆਰਮੀ ਹੈ, ਫੌਜ ਹੈ ਨਾ, BSF CRP ਹੈ, ਇਹਨੂੰ ਅਸੀਂ ਕਹਿੰਦੇ ਅਰਧ ਸੈਨਿਕ ਬਲ, ਨੀਮ ਫੌਜੀ ਬਲ। ਮੈਂ ਬੇਨਤੀ ਕਰਨੀ ਚਾਹੁੰਦਾ, ਨੀਮ ਹਕੀਮ ਖਤਰਾ ਏ ਜਾਨ, ਜਿਹੜੇ ਭੁਲੇਖਾ ਪੈਦਾ ਕੀਤੇ, ਉਹ ਪਤਾ ਇਸਲਾਮ ਦੀ ਇੱਕ ਕਹਾਵਤ ਹੈ, ਨੀਮ ਮੁੱਲਾ ਖਤਰਾ ਏ ਈਮਾਨ। ਜਿਵੇਂ ਅੱਧਾ ਡਾਕਟਰ ਬੰਦੇ ਦੇ ਸਰੀਰ ਲਈ ਖਤਰਾ ਹੈ, ਅੱਧਾ ਮੁੱਲਾ ਧਰਮ ਲਈ ਖਤਰਾ ਹੈ। ਇਸੇ ਕਰਕੇ ਬੇਨਤੀ ਸਮਝਿਓ, ਜਦੋਂ ਜੱਗ ਦੀ ਰਚਨਾ ਵਿਖਾਉਣੀ ਹੈ, ਉਹ ਨਕਸ਼ਾ ਸਤਿਗੁਰੂ ਨੇ ਖਿੱਚਿਆ ਵੀ ਜੱਗ ਰਚਨਾ ਸਭ ਝੂਠ ਹੈ, ਉਹਦਾ ਮਤਲਬ ਹੈ ਵੀ ਕੁਝ ਟਾਈਮ ਲਈ ਹੈ, ਇਹ ਜੱਗ ਦੀ ਰਚਨਾ ਦੀ ਲਿਮੀਟੇਸ਼ਨ ਹੈ, ਇਹਦਾ ਜਿਹੜਾ ਪੀਰੀਅਡ ਹੈ, ਇਹਦੀ ਜਿਹੜੀ ਟਰਮ ਹੈ, ਇਹਦੀ ਕੋਈ ਸਮਾਂ ਵੱਧ, ਇਹਦੀ ਕੋਈ ਹੱਦ ਹੈ। ਇੱਥੇ ਸੱਚ ਕਹਿਣ ਤੋਂ ਭਾਵ ਸਾਹਿਬ ਦੇ ਅੰਮ੍ਰਿਤ ਬਚਨਾਂ ਦਾ ਇਹ ਹੈ ਵੀ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਹੇ ਮਾਲਕ ਜੀ, ਜੋ ਤੂੰ ਰਚਿਆ, ਜੋ ਤੇਰੇ ਚੋਂ ਪੈਦਾ ਹੋਇਆ, ਉਹ ਸੱਚ ਤਾਂ ਹੈ, ਭਾਵ ਉਹ ਸਭ ਕੁਝ ਤੇਰੇ ਵਿੱਚੋਂ ਹੀ ਪ੍ਰਗਟ ਹੋਇਆ ਹੈ ਜੀ।
ਝੂਠਾ ਕਿਸ ਕੋ ਆਖੀਐ ਸਾਹ,
ਇਹ ਮੇਰੇ ਮਾਲਕ ਪਰਮਾਤਮਾ ਜੀ, ਝੂਠਾ ਕਿਸ ਕੋ ਆਖੀਐ ਸਾਹ, ਝੂਠਾ ਕਿਹਨੂੰ ਆਖੀਏ, ਇਹਦਾ ਭਾਵ ਕੀ ਹੈ, ਇਹਦੇ ਪਰਮਾਰਥੀ ਅਰਥ ਭਾਵ ਅਰਥ ਕੀ ਨੇ, ਵੀ ਤੈਥੋਂ ਬਿਨਾਂ ਕੋਈ ਨਹੀਂ ਹੈ। ਧਿਆਨ ਦਿਓ, ਫਿਰ ਬੇਨਤੀ ਸਮਝਿਓ, ਵੀ ਰੱਬ ਸੱਚ ਹੈ ਨਾ, ਤੇ ਸਾਰਿਆਂ 'ਚ ਉਹਦੀ ਜੋਤ ਹੈ ਨਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਸਾਰਿਆਂ 'ਚ ਉਹ ਹੈ, ਮੰਦਾ ਕਿਸ ਨੂੰ ਆਖੀਐ, ਜਾਂ ਤਿਸਮਿਣ ਕੋਈ ਨਾ ਹੈ, ਜਦੋਂ ਤੈਥੋਂ ਬਿਨਾਂ ਸਰੀਰ ਕੋਈ ਨਹੀਂ, ਤੈਥੋਂ ਬਿਨਾਂ ਕੋਈ ਐਸਾ ਥਾਂ ਨਹੀਂ ਹੈ ਜਿੱਥੇ ਤੂੰ ਨਾ ਵਿਆਪਕ ਹੋਵੇਂ, ਸਭ ਕੁਝ ਤੇਰੇ ਕਰਕੇ ਹੈ ਜੀ।
ਦੂਜਾ ਨਾਹੀਂ ਕੋਈ,
ਕੋਈ ਵੀ ਐਸਾ ਜੀਵ, ਕੋਈ ਵੀ ਐਸਾ ਥਾਂ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ ਤੇ ਕੋਈ ਦੂਜਾ ਹੋਵੇ। ਤਾਂ ਹੀ ਤਾਂ ਸਤਿਗੁਰੂ ਨੇ ਰੱਬੀ ਬਾਣੀ ਅੰਦਰ ਬਚਨ ਕਿਹਾ, ਰੱਬੀ ਬਾਣੀ ਰੰਭੀ ਇੱਥੋਂ ਦੀ, ਇੱਕ ਉਹ ਅਹੰਕਾਰ ਵੀ ਉਹ ਤੋਂ ਬਿਨਾਂ ਕੋਈ ਐਸਾ ਥਾਂ ਨਹੀਂ ਹੈ ਜਿੱਥੇ ਕੋਈ ਦੂਜਾ ਜਾਂ ਦੂਜੀ ਕੋਈ ਤਾਕਤ ਹੋਵੇ। ਇਸ ਲਈ ਮਾਲਕ ਜੀ, ਤੂੰ ਸਦੀਵ ਕਾਲ ਸੱਚ ਹੈ ਜੀ।
ਸਭਨਾ ਵਿੱਚ ਤੂੰ ਵਰਤਦਾ ਸਾਹ,
ਸਾਹਿਬ ਕਹਿਣ ਲੱਗੇ, ਜਦੋਂ ਅੰਦਰ ਦੀ ਅੱਖ ਖੁੱਲਦੀ ਹੈ, ਜਦੋਂ ਕਿਸੇ ਨੂੰ ਅਨੁਭਵ ਹੁੰਦਾ ਹੈ, ਉਦੋਂ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਸਾਰਿਆਂ 'ਚੋਂ ਹੀ ਵਰਤਦਾ। ਮੈਂ ਤਾਂ ਇਵੇਂ ਕਹਿੰਦਾ ਸੀ ਇਹ ਮੇਰਾ ਵਿਰੋਧੀ, ਇਹ ਮੇਰਾ ਵਿਰੋਧੀ। ਦੇਖੋ ਗੁਰਮਤ ਨੇ ਕਿੰਨੀ ਉੱਚੀ ਸੁਰਤ ਨੂੰ ਖਿੱਚਿਆ। ਅੱਧੇ ਕੁ ਮਿੰਟ 'ਚ ਬੇਨਤੀ ਕਰਨੀ ਚਾਹੁੰਦਾ, ਜਿਵੇਂ ਧਰਤੀ ਦੀ ਗ੍ਰੈਵੀਟੇਸ਼ਨ ਫੋਰਸ ਆ, ਬਹੁਤ ਧਿਆਨ ਨਾਲ ਸੁਣਿਓ, ਤੇ ਜਦੋਂ ਕੋਈ ਚੀਜ਼ 200 ਮੀਲ ਤੱਕ ਜਾਂਦੀ ਹੈ ਉਹ ਧਰਤੀ ਦੀ ਪਕੜ 'ਚ ਰਹਿੰਦੀ ਹੈ, ਤੁਸੀਂ ਕੋਈ ਚੀਜ਼ ਉੱਪਰ ਸੁੱਟ ਦਿਓ ਥੱਲੇ ਆਉਂਦੀ ਨਾ, ਕਿੰਨੀ ਉੱਪਰ ਲੈ ਜਾਓ ਫਿਰ ਥੱਲੇ ਆਉਂਦੀ ਹੈ, ਪਰ ਜਦੋਂ ਧਰਤੀ ਦੀ ਗ੍ਰੈਵੀਟੇਸ਼ਨ ਫੋਰਸ ਤੋਂ ਪਰੇ ਨਿਕਲ ਜਾਂਦੀ ਹੈ ਫਿਰ ਉਹਨੂੰ ਧਰਤੀ ਨਹੀਂ ਖਿੱਚਦੀ। ਬਿਲਕੁਲ ਸਾਡਾ ਮਨ ਵੀ ਇੱਦਾਂ ਹੀ ਹੈ, ਜਦੋਂ ਅਸੀਂ ਗੁਰੂ ਸ਼ਬਦ ਨਾਲ ਜੁੜਦੇ ਹਾਂ, ਕਬ ਹੂੰ ਜੀ ਜਿਹੜਾ ਉਹ ਵਿਚੜਤ ਹੈ, ਰੱਬੀ ਬਾਣੀ ਦੇ ਪ੍ਰਮਾਣ, ਕਬ ਹੂੰ ਜਾਏ ਪਿਆਲੇ, ਗੁਰੂ ਸ਼ਬਦ ਨਾਲ ਜੁੜ ਕੇ ਥੋੜ੍ਹੀ ਜਿਹੀ ਸੁਰਤ ਉੱਚੀ ਹੁੰਦੀ ਹੈ, ਪਰ ਪਦਾਰਥ ਰੂਪੀ ਧਰਤੀ ਮਿੱਟੀ ਪਦਾਰਥ ਇਹਨੂੰ ਫਿਰ ਖਿੱਚ ਲੈਂਦਾ ਹੈ। ਕਬ ਹੂੰ ਜੀ ਜਿਹੜਾ ਉਹ ਵਿਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀ ਜਿਹੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ ਨੂੰ ਫਿਰ ਖਿੱਚ ਲੈਂਦਾ ਹੈ। ਪਰ ਜਦੋਂ ਰੱਬ ਦੇ ਪਿਆਰਿਆਂ ਦੀ ਸੁਰਤ ਉੱਚੀ ਚਲੀ ਜਾਂਦੀ ਹੈ, ਜਿੱਦਾਂ ਕੋਈ ਜਹਾਜ਼ 'ਤੇ ਸਫ਼ਰ ਕਰਦਾ ਹੈ ਉਹਨੂੰ ਸਾਰੀ ਧਰਤੀ ਦੇ ਲੋਕ ਇੱਕੋ ਜਿਹੇ ਲੱਗਦੇ ਹੈ, ਜਦੋਂ ਕੋਈ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ ਉਹਨੂੰ ਪਤਾ ਲੱਗਦਾ ਸਾਰਿਆਂ ਵਿੱਚ ਉਹ ਵਰਤਦਾ ਹੈ ਜੀ।
ਸਭ ਤੁਜਿਹੇ ਧਿਆਵਹਿ ਦਿਨ ਰਾਤ।
ਇਹ ਮਾਲਕ ਜੀ ਹਰ ਕੋਈ ਤੇਰੇ ਹੁਕਮ ਵਿੱਚ, ਅੱਗ ਪਾਉਣ ਪਾਣੀ ਬਸੰਤਰ, ਸਾਰੇ ਤੈਨੂੰ ਧਿਆਉਂਦੇ ਤੇਰੇ ਹੁਕਮ 'ਚ ਹੈ। ਅਸੀਂ ਇਹ ਸੜਕਾਂ ਬਣਾਈਆਂ, ਟ੍ਰੈਫਿਕ ਦੇ ਰੂਲ ਵੀ ਬਣੇ ਨੇ, ਫਿਰ ਵੀ ਕਿੰਨੇ ਐਕਸੀਡੈਂਟ ਹੁੰਦੇ ਹੈ। ਗ੍ਰਹਿ ਨਛੱਤਰ ਐਡੇ ਐਡੇ ਭਾਰੇ ਬਲੈਕ ਹੋਲ ਚੱਲਦੇ ਹੈ, ਕਦੇ ਨਹੀਂ ਟਕਰਾਉਂਦੇ, ਉਹਦੇ ਹੁਕਮ ਵਿੱਚ ਚੱਲਦੇ ਹੈ। ਮਾਲਕ ਪਰਮਾਤਮਾ ਜੀ ਹਰ ਕੋਈ ਤੇਰੇ ਹੁਕਮ 'ਚ ਹੈ, ਹਰ ਕੋਈ ਤੇਰੇ ਨਾਲ ਦਿਨ ਰਾਤ ਕਰਕੇ ਜੁੜਿਆ। ਜਿਹੜਾ ਗੁਰੂ ਸ਼ਬਦ ਨਾਲ ਤੈਨੂੰ ਧਿਆਉਂਦਾ ਉਹ ਤੇਰੇ ਨਾਲ ਜੁੜ ਜਾਂਦਾ ਹੈ ਜੀ।
ਸਭ ਤੁਜਿਹੀ ਥਾਵਹਿ ਮੰਗਦੇ ਮੇਰੇ ਸਾਹਾ।
ਜਿਹਨੂੰ ਗੁਰੂ ਸ਼ਬਦ ਦੁਆਰਾ ਸਮਝ ਆ ਜਾਂਦੀ ਕਿ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਉਹ ਸਭ ਤੇਰੇ ਪਾਸੋਂ ਹੀ ਮੰਗਦੇ ਹੈ, ਕਿਉਂਕਿ ਸਾਰਿਆਂ ਦਾ ਦਾਤਾ ਤੂੰ ਹੈ ਜੀ।
ਤੂੰ ਸਭਨਾ ਕਰਹੀ ਇੱਕ ਦਾਤ,
ਸਾਰਿਆਂ ਤੇ ਬਖਸ਼ਿਸ਼ ਕਰਦਾ ਹੈ, ਸਾਰਿਆਂ ਦੇ ਅੰਦਰ ਆਪਣੀ ਜੋਤ ਟਿਕਾ ਕੇ ਸਵਾਸਾਂ ਦੀ ਦਾਤ ਦੀ ਬਖਸ਼ਿਸ਼ ਵੀ ਕਰਦਾ ਹੈ ਜੀ।
ਸਭ ਕੋ ਤੁਜਿਹੀ ਵਿੱਚ ਹੈ ਮੇਰੇ ਸਾਹਾ।
ਜਿੰਨੇ ਜੀਵ ਨੇ ਉਹ ਸਾਰੇ ਤੇਰੇ ਹੁਕਮ 'ਚ ਨੇ, ਜਿਵੇਂ ਮੱਛੀ ਪਾਣੀ 'ਚ ਹੀ ਜੰਮਦੀ ਤੇ ਪਾਣੀ ਵਿੱਚ ਹੀ ਆਨੰਦ ਲੈਂਦੀ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤੇਰੇ ਹੁਕਮ ਵਿੱਚ ਜੀਵਨ ਜਿਉਂਦੇ ਹਨ ਜੀ।
ਤੇ ਬਾਹਰ ਕੋਈ ਨਾਹੀ,
ਜੀਵਨ ਕੋਈ ਆਪਣੇ ਤਰੀਕੇ ਨਾਲ ਸੁਤੰਤਰ ਜਿਉਣਾ ਚਾਹੁੰਦਾ ਹੈ, ਪਰ ਕੋਈ ਵੀ ਇੱਥੇ ਹੁਕਮ ਤੋਂ ਬਾਹਰ ਇਸ ਤਰੀਕੇ ਨਹੀਂ ਜਾ ਸਕਦਾ। ਭਾਵ ਤੇਰੀ ਸਾਰਿਆਂ ਦੇ ਅੰਦਰ ਜੋਤ ਹੈ, ਸਾਰਿਆਂ ਦੇ ਅੰਦਰ ਤੂੰ ਵਰਤਦਾ ਹੈ ਜੀ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ।
ਸਾਰੇ ਜੀ ਤੇਰੇ ਹੈ, ਤੈਥੋਂ ਹੀ ਪ੍ਰਗਟ ਹੋਏ ਹੈ, ਤੇ ਤੇਰੇ ਕਰਕੇ ਹੀ ਸਾਰੇ ਸੰਸਾਰ ਦੀ ਜੀਵਾਂ ਦੀ ਖੇਡ ਸਰੀਰ ਚੱਲਦੇ ਹਨ ਜੀ।
ਸਭ ਤੁਜਿਹੀ ਮਾਹੇ ਸਮਾਹੇ,
ਜਿਸ ਦਿਨ ਰੱਬੀ ਜੋਤ ਨੂੰ ਤੂੰ ਖਿੱਚਦਾ ਹੈ, ਸਾਰੇ ਉਹ ਜੀਵ ਤੇਰੇ ਵਿੱਚ ਹੀ ਸਮਾਉਣਾ ਕਰਦੇ ਹਨ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਜਿਹੜੇ ਤੇਰੇ ਨਾਲ ਜੁੜ ਜਾਂਦੇ ਹਨ ਉਹਨਾਂ ਦੀ ਸਭ ਦੀ ਤੂੰ ਇੱਕੋ ਹੀ ਆਸ ਹੈ ਕਿ ਤੇਰੀ ਪ੍ਰਾਪਤੀ, ਤੇਰੇ ਦਰਸ਼ਨ ਹੋ ਸਕਣ ਜੀ।
ਸਭ ਤੁਜਿਹੇ ਧਿਆਵਹਿ ਮੇਰੇ ਸਾਹਾ।
ਇਸੇ ਕਰਕੇ ਗੁਰੂ ਸ਼ਬਦ ਨਾਲ ਜੁੜ ਕੇ ਉਹ ਤੈਨੂੰ ਜਪਣਾ ਕਰਦੇ ਹਨ, ਕਿਉਂਕਿ ਰਹਾਉ ਦੀ ਪੰਕਤੀ ਵਾਰ ਵਾਰ ਚੇਤੇ ਰੱਖਿਓ, ਰਹਾਉ ਦੀ ਪੰਕਤੀ ਅੰਦਰ ਦਰਸ਼ਨਾਂ ਦਾ ਜ਼ਿਕਰ ਹੈ, ਇਸ ਕਰਕੇ ਮਾਲਕ ਜੀ ਸਾਰੇ ਤੈਨੂੰ ਜਪਦੇ ਹਨ ਜੀ।
ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਇਹ ਮਾਲਕ ਪਰਮਾਤਮਾ ਜੀ ਮੈਂ ਦਰਸ਼ਨਾਂ ਦੀ ਤੜਫ ਤੇ ਰੱਖਦਾ, ਪਰ ਮੈਂ ਇਹ ਵੀ ਬੇਨਤੀ ਤੈਨੂੰ ਕਰਨਾ ਹੈ ਕਿ ਇਹ ਮਾਲਕ ਪਰਮਾਤਮਾ ਜੀ ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰੀਕੇ ਨਾਲ ਮੈਨੂੰ ਰੱਖ, ਉਸੇ ਤਰੀਕੇ ਨਾਲ ਮੇਰੀ ਲਾਜ ਰੱਖ, ਜਿਉਂ ਭਾਵੈ ਤਿਉ ਰਾਖ, ਹਰ ਪ੍ਰਭ ਤੇਰੇ ਆ, ਅਸੀਂ ਤੇਰੇ ਹਾਂ, ਜਿੱਦਾਂ ਤੈਨੂੰ ਭਾਉਂਦਾ ਜਿਸ ਤਰੀਕੇ ਮਰਜ਼ੀ ਕਿਰਪਾ ਕਰੋ, ਮੇਰੀ ਲੱਜ ਪਤ ਰੱਖਣਾ ਕਰੋ ਜੀ।
ਸੱਚ ਨਾਨਕ ਕੇ ਪਾਤ ਸਾਹਾ।
ਤੁਸੀਂ ਮੇਰੇ ਸੱਚੇ ਪਾਤਸ਼ਾਹ ਹੋ, ਤੁਸੀਂ ਹੀ ਮੇਰੇ ਸ਼ਾਹਾਂ ਦੇ ਸ਼ਾਹ ਹੋ, ਤੁਸੀਂ ਹੀ ਮੇਰੀ ਲੱਜ ਪਤ ਰੱਖਣ ਵਾਲੇ ਹੋ। ਐਸੀ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਸਾਡੇ ਸਭ ਤੇ ਅੱਜ ਕੀਤੀ ਹੈ। ਸਾਰੇ ਬੇਨਤੀ ਕਰੀਏ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁੱਖ ਹੋਏ, ਹਮਰੀ ਵੇਦਨ ਤੂੰ ਜਾਣਤਾ ਮੇਰੇ ਸਾਹਾ। ਆਪਣੀ ਵੇਦਨ ਗੁਰੂ ਅੱਗੇ ਰੱਖੀਏ, ਗੁਰੂ ਤੋਂ ਬਿਨਾਂ ਕਿਸੇ ਨੇ ਸਾਡੀ ਸੁਣਨੀ ਨਹੀਂ। ਇੱਕੋ ਬੇਨਤੀ ਕਰਿਆ ਕਰੋ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜ਼ਾ ਰੋਏ ਜਾ ਲੱਗ। ਕਿਤ ਨਾ ਵੀ ਭਾਈ ਗੁਰਦਾਸ ਜੀ ਨੂੰ ਪੜ੍ਹਿਓ, ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆਵੇ, ਦੁਨੀਆਂ ਦੇ ਬਾਦਸ਼ਾਹ ਕੂੜੇ ਨੇ, ਸਤਿਗੁਰੂ ਸੱਚਾ ਪਾਤਸ਼ਾਹ। ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜੁੜੋ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਭਰੋਸਾ ਰੱਖੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਬਾਣੀ ਪੜ੍ਹੀਏ, ਗੁਰੂ ਵਾਲੇ ਬਣੀਏ, ਨਸ਼ੇ ਵਿਕਾਰ ਛੱਡ ਕੇ ਗੁਰੂ ਚਰਨਾਂ ਤੇ ਭਰੋਸਾ ਰੱਖ ਕੇ ਜੀਵਨ ਬਸਰ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦਾ ਕੋਟਾਨ ਕੋਟ ਧੰਨਵਾਦ, ਸਮੁੱਚੀ ਸਾਧ ਸੰਗਤ ਦਾ ਧੰਨਵਾਦ, ਸਿੰਘ ਸਾਹਿਬਾਨ ਜੀ ਦਾ ਧੰਨਵਾਦ, ਆਪ ਸਭ ਦਾ ਧੰਨਵਾਦ। ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦਸਰੇ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਤਿਗੁਰੂ ਦੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ, ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ਦੇ ਆ। ਦੇਹੋ ਸੱਜਣ ਆਸੀਸੜੀਆਂ, ਯਹੋਵਾ ਸਾਹਿਬ ਸਿਓ ਮੇਲ, ਅੰਤਲੀਆਂ ਪੰਗਤੀਆਂ ਪੜ, ਸ੍ਰੀ ਮੁੱਖ ਵਾਕ ਵਿਚਾਰ ਕੀ ਸਮਾਪਤੀ ਹੈ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸਾ, ਜਿਉਂ ਪਾਵੈ ਤਿਉ ਰੱਖ ਤੂੰ ਮੇਰੇ ਪਿਆਰੇ।
ਸੱਚ ਨਾਨਕ ਕੇ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।